ਏਕੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੋਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੋਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇੱਕ ਪੰਡਿਤ ਬੇਨੀ ਹੋਤੋ ਵਿਦਿਆ ਦਿਖੈ ਪ੍ਰਬੀਨ ਨਿਆਏ ਸ਼ਾਸਤਰ ਤੇ ਆਦਿ ਜੀ ਰਸਨਾ ਅਗਰ ਸੋਕੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਦੇ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੰਗਤਾਂ ਨੇ ਚੌਪੀ ਸਾਹਿਬ ਜੀ ਦੇ ਪਾਠ ਕੀਤੇ, ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਆਪ ਸੰਗਤਾਂ ਨੇ ਸੁਣੇ। ਅਰਦਾਸ ਉਪਰੰਤ ਪਾਵਨ ਸ੍ਰੀ ਮੁਖਵਾਕ ਆਪ ਸੰਗਤਾਂ ਸਰਵਣ ਕਰ ਰਹੇ ਸੀ। ਹੁਣ ਆਪ ਸੰਗਤਾਂ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਲੜੀਵਾਰ ਕਥਾ ਪ੍ਰਾਰੰਭ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ। ਇਸ ਗ੍ਰੰਥ ਦੇ ਕਰਤਾ ਹਨ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਚੂੜਾਮਣੀ ਕਿਤਾਬ ਮਿਲਿਆ ਹੋਇਆ। ਉਨ੍ਹਾਂ ਨੇ ਦੱਸੋ ਹੀ ਸਤਿਗੁਰੂ ਸਾਹਿਬਾਨ ਦਾ ਬਹੁਤ ਸੁੰਦਰ ਇਤਿਹਾਸ ਲਿਖਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇਤਿਹਾਸ ਲੈ ਕੇ ਕੁਝ ਖਾਲਸਾ ਪੰਥ ਦਾ ਵੀ ਉਨ੍ਹਾਂ ਇਤਿਹਾਸ ਲਿਖਿਆ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਸਤਿਗੁਰੂ ਦੀ ਮਹਾਨ ਕਿਰਪਾ ਸੀ। ਬਹੁਤ ਉੱਚ ਕੋਟੀ ਦੇ ਕਵੀ ਸਨ। ਸਾਰਾ ਇਤਿਹਾਸ ਕਾਵਿ ਰਚਨਾ ਵਿਚ ਕੀਤਾ ਹੈ। ਬੜੇ ਅਲੌਕਿਕ ਬੜੇ ਵਿਚਿੱਤਰ ਛੰਦ ਲਿਖ ਲਿਖ ਕੇ ਬੜੀ ਅਲੰਕਾਰਕ ਸ਼ਬਦਾਵਲੀ ਦੇ ਅੰਦਰ ਉਨ੍ਹਾਂ ਨੇ ਗੁਰੂ ਦਾ ਜਸ ਲਿਖਿਆ ਹੈ। ਚੱਲ ਰਿਹਾ ਪ੍ਰਸੰਗ ਤੀਜੇ ਪਾਤਸ਼ਾਹ ਭੱਲਿਆਂ ਦੀ ਬੰਸ਼ ਦੀ ਅਵਤੰਸ਼ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣੇ ਆਵੈ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਹੈ। ਹਜ਼ੂਰ ਸ੍ਰੀ ਗੋਇੰਦਵਾਲ ਸਾਹਿਬ ਦੇ ਅੰਦਰ ਇੱਕ ਸਿੱਖੀ ਦਾ ਕੇਂਦਰ ਸਥਾਪਿਤ ਕਰਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਹਜ਼ੂਰ ਨੇ ਬਿਰਦ ਅਵਸਥਾ ਦੇ ਅੰਦਰ ਜਿੰਨਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਸ਼ਾਇਦ ਉਨਾ ਕਰਨਾ ਬਹੁਤ ਔਖੀ ਗੱਲ ਸੀ। ਬਿਰਦ ਅਵਸਥਾ ਦਾ ਸਦਕਾ ਗੁਰਮੁਖ ਬੁੱਢੇ ਕਦੇ ਨਾਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਇਨ੍ਹਾਂ ਵਾਕਾਂ ਨੂੰ ਹਜ਼ੂਰ ਨੇ ਸਫਲ ਕੀਤਾ। 22 ਹਿੰਦੁਸਤਾਨ ਦੇ ਉਸ ਵੇਲੇ ਸੂਬੇ ਸਨ। ਉਨ੍ਹਾਂ 22 ਸੂਬਿਆਂ ਅੰਦਰ 22 ਸਟੇਟਾਂ ਅੰਦਰ ਹਜ਼ੂਰ ਨੇ 22 ਮੰਜੀਆਂ ਸਥਾਪਿਤ ਕੀਤੀਆਂ। 22 ਮੰਜੀਆਂ ਤੋਂ ਮੁਰਾਦ ਹੈ ਐਸੇ ਗੁਰਸਿੱਖੀ ਦੇ ਪ੍ਰਚਾਰਕ ਪੈਦਾ ਕੀਤੇ ਜਿਨ੍ਹਾਂ ਨੇ ਪੂਰੇ ਸੂਬੇ ਦੇ ਅੰਦਰ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਕੀਤਾ, ਖੁੱਲੇ ਪਟਕੇ ਲੋਕਾਂ ਨੂੰ ਗੁਰਸਿੱਖੀ ਮਾਰਗ ਤੇ ਤੋਰਿਆ। ਇੱਥੇ ਹੀ ਬਸ ਨਹੀਂ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 52 ਪੀੜੇ ਵੀ ਸਥਾਪਿਤ ਕੀਤੇ। ਆਪ ਗੁਰਸਿੱਖ ਬੀਬੀਆਂ ਨੂੰ, ਮਾਤਾਵਾਂ ਨੂੰ, ਉਨ੍ਹਾਂ ਨੂੰ ਵੀ ਸਨਮਾਨ ਬਖਸ਼ਿਸ਼ ਕੀਤੇ। ਸਤੀ ਦੀ ਪ੍ਰਥਾ ਜੋ ਉਸ ਵੇਲੇ ਬੜੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਸੀ, ਜੇ ਕਿਸੇ ਬੀਬੀ ਦਾ ਪਤੀ ਚੜਾਈ ਕਰ ਜਾਂਦਾ, ਹਿੰਦੂ ਸਮਾਜ ਬ੍ਰਾਹਮਣਵਾਦ ਉਸ ਨੂੰ ਮੱਲੋ ਮੱਲੀ ਪਤੀ ਦੀ ਚਿਖਾ ਦੇ ਵਿਚ ਸੜ ਮਰਨ ਲਈ ਮਜਬੂਰ ਕਰ ਦਿੰਦਾ ਸੀ। ਪਰ ਹਜ਼ੂਰ ਨੇ ਇਸ ਇਸਤਰੀ ਜਾਤੀ ਤੇ ਹੋਰ ਅਨਰਥ ਨੂੰ ਵੀ ਬੰਦ ਕਰਵਾਇਆ। ਬੜੇ ਜ਼ੋਰ ਸ਼ੋਰ ਦੇ ਨਾਲ ਹਾਜ਼ੂਰ ਨੇ ਇਹ ਸਤੀ ਪ੍ਰਥਾ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਸਤੀਆਂ ਇਹ ਨਾ ਆਖੀਆਂ ਨ ਜੇ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹਿ ਚੋਟ ਮਰਨ। ਸਤੀਆਂ ਉਹ ਨਹੀਂ ਜੋ ਚਿਖਾ ਦੇ ਨਾਲ ਸੜ ਮਰਦੀਆਂ ਨੇ, ਸਤੀਆਂ ਉਹ ਨੇ ਜਿਨ੍ਹਾਂ ਦਾ ਆਪਣੇ ਪਤੀ ਨਾਲ ਪਿਆਰ ਹੀ ਇੰਨਾ ਹੁੰਦਾ ਉਹਦੇ ਵਿਛੋੜੇ ਨੂੰ ਨਾ ਸਹਿਣ ਕਰਦੀਆਂ ਹੋਈਆਂ ਪਤੀ ਦੇ ਨਾਲ ਹੀ ਚੜਾਈ ਕਰ ਜਾਂਦੀਆਂ ਹਨ। ਤੇ ਨਾਲ ਇਹ ਵੀ ਆਖਿਆ ਵੀ ਈਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਿਣ, ਉਹ ਵੀ ਸਤੀਆਂ ਨੇ ਜਿਹੜੀਆਂ ਪਤੀ ਦੇ ਚਲਾਣੇ ਤੋਂ ਬਾਅਦ ਤੀਰ ਸੰਜਮ ਦੇ ਵਿਚ ਪਤੀ ਬ੍ਰਤ ਧਰਮ ਦੇ ਵਿਚ ਪਰਪੱਕ ਰਹਿ ਕੇ ਵਾਹਿਗੁਰੂ ਦਾ ਸਿਮਰਨ ਕਰਦੀਆਂ ਹਨ। ਤੇ ਉਨ੍ਹਾਂ ਨੂੰ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਕਾਰ ਦਿੱਤਾ। ਸੋ ਰਹੋ ਵਿਚਾਰ ਹਜ਼ੂਰ ਇਉਂ ਗੁਰਮਤ ਦਾ ਪ੍ਰਚਾਰ ਕਰ ਰਹੇ ਸਨ। ਕੁਝ ਈਰਖਾਲੂ ਲੋਕ ਗੁਰੂ ਘਰ ਦੀ ਵਡਿਆਈ ਗੁਰੂ ਘਰ ਦੀ ਮਹਿਮਾ ਨੂੰ ਦੇਖ ਕੇ ਜਰਦੇ ਨਹੀਂ ਸਨ। ਉਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਖਿਲਾਫ ਸਰਕਾਰੀ ਦਰਬਾਰੇ ਸ਼ਿਕਾਇਤਾਂ ਵੀ ਕੀਤੀਆਂ। ਕੁਝ ਐਸੇ ਵੀ ਲੋਕ ਸਨ ਜਿਨ੍ਹਾਂ ਨੂੰ ਆਪਣੀ ਵਿਦਿਆ ਦਾ ਘੁਮੰਡ ਸੀ, ਉਨ੍ਹਾਂ ਨੇ ਆ ਕੇ ਗੁਰੂ ਮਹਾਰਾਜ ਦੇ ਨਾਲ ਚਰਚਾ ਵੀ ਕੀਤੀ, ਪਰ ਉਸ ਅਨੁਭਵੀ ਗਿਆਨ ਦੇ ਸਾਹਮਣੇ ਤੇ ਉਨ੍ਹਾਂ ਨੂੰ ਕੇਵਲ ਜਿਹੜਾ ਸ਼ਾਸਤਰੀ ਗਿਆਨ ਸੀ, ਕਿਤਾਬੀ ਗਿਆਨ ਸੀ, ਤੇ ਟਿਮ ਟਮਾਉਂਦੇ ਦੀਵੇ ਵਾਂਗੂ ਪ੍ਰਤੀਤ ਹੋਇਆ। ਆਖਰ ਉਨ੍ਹਾਂ ਨੇ ਵੀ ਗੁਰੂ ਮਹਾਰਾਜ ਦੀ ਸ਼ਰਨ ਲਈ ਗੁਰਮਤਿ ਦਾ ਗਿਆਨ ਹਾਸਲ ਕੀਤਾ। ਹੁਣ ਜੋ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਇਕ ਵਿਦਿਆ ਅਭਿਮਾਨੀ ਪੰਡਤ ਦਾ ਹੈ। ਉਹ ਪੰਡਤ ਕੌਣ ਸੀ? ਉਸਨੇ ਆ ਕੇ ਗੁਰੂ ਮਹਾਰਾਜ ਦੇ ਨਾਲ ਕਿਸ ਤਰ੍ਹਾਂ ਚਰਚਾ ਕੀਤੀ? ਉਹ ਪ੍ਰਸੰਗ ਸ਼ੁਰੂ ਹੋ ਰਿਹਾ ਹੈ। ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਅੱਗੇ ਚੱਲ ਰਿਹਾ ਲੜੀਵਾਰ ਇਤਿਹਾਸ ਸਰਵਣ ਕਰੋ ਤੇ ਇਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਇਕ ਪੰਡਤ ਬੇਨੀ ਹੋ ਤੋ ਵਿਦਿਆ ਬਿਖੈ ਪ੍ਰਬੀਨ।
ਕਵੀ ਜੀ ਲਿਖਦੇ ਨੇ ਇਕ ਪੰਡਤ ਸੀ। ਜਿਹੜਾ ਪੰਡਤ ਹੈ ਇਹ ਕਿਸੇ ਜਾਤ ਦਾ ਨਾਮ ਨਹੀਂ, ਕਿਸੇ ਬਰਾਦਰੀ ਦਾ ਨਾਮ ਨਹੀਂ। ਪੰਡਤ ਇਕ ਉਪਾਧੀ ਸੀ, ਇਕ ਤੁਖਲ ਸੀ, ਇਕ ਮੁਰਾਤਬਾ ਸੀ। ਭਾਵ ਜਿਹੜਾ ਉੱਚ ਕੋਟੀ ਦੀ ਵਿਦਿਆ ਪ੍ਰਾਪਤ ਕਰ ਲਵੇ, ਜਿਵੇਂ ਅੱਜ ਕੱਲ ਕੋਈ PhD ਕਰ ਲਵੇ ਤੇ ਉਸ ਨੂੰ ਡਾਕਟਰ ਦੀ ਡਿਗਰੀ ਮਿਲ ਜਾਂਦੀ ਹੈ। ਪੁਰਾਣੇ ਸਮੇਂ ਦੇ ਵਿਚ ਜਿਹੜਾ ਸਨਾਤਨ ਵਿਦਿਆ ਨੂੰ ਪੂਰਨ ਤੌਰ ਤੇ ਪੜ ਲੈਂਦਾ ਸੀ ਉਸ ਨੂੰ ਪੰਡਤ ਆਖ ਦਿੰਦੇ ਸਨ। ਹੁਣ ਇਹ ਇਕ ਪੰਡਤ ਸੀ ਜਿਸ ਦਾ ਨਾਮ ਸੀ ਬੇਣੀ। ਲੋਕ ਉਸ ਨੂੰ ਪੰਡਤ ਜੀ ਕਹਿ ਕੇ ਬੁਲਾਉਂਦੇ ਸਨ। ਵਿਦਿਆ ਵਿਖੇ ਪ੍ਰਬੀਨ, ਉਹ ਸ਼ਾਸਤਰੀ ਵਿਦਿਆ ਦੇ ਵਿਚ ਬੜਾ ਪ੍ਰਬੀਨ, ਬੜਾ ਚਤਰ, ਬੜਾ ਨਿਪੁੰਨ ਸੀ।
ਆਏ ਸ਼ਾਸਤਰ ਤੇ ਆਦ ਜੇ ਰਸਨਾਗਰ ਸ਼ੌਕੀਨ।
ਜਿਹੜਾ ਨਿਆਏ ਸ਼ਾਸਤਰ ਹੈ ਇਹ ਬਹੁਤ ਕਠਿਨ ਹੈ ਅਤੇ ਇਹ ਨਿਆਏ ਸ਼ਾਸਤਰ ਤਰਕਵਾਦੀ ਹੈ। ਈਸ਼ਵਰ ਦੀ ਹੋਂਦ ਨੂੰ ਨਹੀਂ ਮੰਨਦਾ, ਹਰ ਗੱਲ ਤੇ ਤਰਕ ਹੀ ਕਰਦਾ ਹੈ। ਇਹ ਜਿਹੜਾ ਨਿਆਏ ਸ਼ਾਸਤਰ ਹੈ ਇਸ ਤੋਂ ਬਿਨਾਂ ਜਿਹੜੇ ਹੋਰ ਖੱਟ ਸ਼ਾਸਤਰ ਨੇ, ਵਿਧਾਂਤ ਹੈ, ਕਰਮ ਸ਼ਾਸਤਰ ਹੈ, ਯੋਗ ਸ਼ਾਸਤਰ ਹੈ, ਔਰ ਇਨ੍ਹਾਂ ਸਾਰਿਆਂ ਦੇ ਵਿਚ ਹੀ ਬੜਾ ਇਹ ਪ੍ਰਬੀਨ ਸੀ, ਬੜਾ ਸਿਆਣਾ ਸੀ। ਰਸਨਾ ਅਗਰ ਸ਼ੌਕੀਨ, ਇਸਨੇ ਸਾਰੇ ਗ੍ਰੰਥ ਵੇਦ ਸ਼ਾਸਤਰ ਜਬਾਨੀ ਕੰਠ ਕੀਤੇ ਹੋਏ ਸਨ।
ਚੌਪਈ ਦੇਸ਼ ਬਦੇਸ਼ਨ ਬਿਖੇ ਹਮੇਸ਼ਾ।
ਪੰਡਤ ਦਾ ਕੀ ਸੁਭਾਅ ਸੀ ਇਹ ਦੇਸ਼ਾਂ ਦੇ ਵਿਚ ਤੇ ਵਿਦੇਸ਼ ਜਿਹੜੇ ਹੋਰ ਦੂਸਰੇ ਦੇਸ਼ ਸਨ ਹਮੇਸ਼ਾ ਉਨ੍ਹਾਂ ਦੇ ਵਿਚ ਵਿਚਰਦਾ ਸੀ।
ਵਿਚਰਤ ਵਿਦਿਆ ਮਾਣ ਵਿਸ਼ੇਸ਼।
ਉਹ ਆਪਣੀ ਵਿਦਿਆ ਦਾ ਬਹੁਤ ਮਾਣ ਸੀ, ਬੜਾ ਘਮੰਡ ਸੀ ਵੀ ਮੇਰੇ ਵਰਗਾ ਹੋਰ ਕੋਈ ਵਿਦਵਾਨ ਹੀ ਦੁਨੀਆਂ ਵਿਚ ਨਹੀਂ ਹੈ।
ਜਹਾਂ ਪੰਡਿਤ ਜਹਾਂ ਪਠਿਤ ਵਿਦਿਆ ਸੁਣ ਲਿਹਾ।
ਲੋ ਜਿੱਥੇ ਇਹ ਗੱਲ ਸੁਣਦਾ ਕੋਈ ਪੰਡਿਤ ਹੈ ਅੱਗੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸ਼ਾਸਤਰੀ ਵਿਦਿਆ ਪੜਾਉਂਦਾ ਹੈ, ਜਿੱਥੇ ਵੀ ਕੋਈ ਪਾਠਸ਼ਾਲਾ ਕੋਈ ਸਕੂਲ ਸੁਣਦਾ ਤੇ ਉੱਥੇ ਪਹੁੰਚ ਜਾਂਦਾ।
ਪਹੁੰਚੇ ਚਰਚਾ ਹਿੱਤੇ ਹੋ
ਉਹਦੇ ਵਾਸਤੇ ਜਾਂਦਾ ਸੀ। ਜਿਵੇਂ ਬੜੇ ਬੜੇ ਕੋਈ ਸਕੂਲ ਕਾਲਜ ਨੇ ਯੂਨੀਵਰਸਿਟੀਆਂ ਸਨ, ਜਿੱਥੇ ਵੀ ਕੋਈ ਵਿਦਿਆਲਾ ਸੁਣਦਾ ਤੇ ਉੱਥੇ ਪਹੁੰਚ ਜਾਂਦਾ। ਕਾਹਦੇ ਵਾਸਤੇ? ਚਰਚਾ ਕਰਨ ਵਾਸਤੇ ਚਲਿਆ ਜਾਂਦਾ।
ਲੋਕ ਬਰਿੰਦ ਮੈਂ ਲਿਖਿਆ ਪ੍ਰਥਮ
ਨਿਯਮ, ਇਹ ਜਦੋਂ ਵੀ ਉੱਥੇ ਜਾਂਦਾ ਬਹੁਤ ਸਾਰੇ ਲੋਕਾਂ ਦਾ ਇਕੱਠ ਕਰ ਲੈਂਦਾ। ਇਕੱਠ ਕਰਨ ਤੋਂ ਬਾਅਦ ਜਿਹੜਾ ਉਸ ਵਿਦਿਆਲੇ ਦਾ ਮੁਖੀ ਹੁੰਦਾ ਸੀ, ਕੋਈ ਪ੍ਰਿੰਸੀਪਲ ਕੋਈ ਪੰਡਿਤ ਵਿਦਵਾਨ, ਉਹਦੇ ਨਾਲ ਇਸ ਤਰ੍ਹਾਂ ਇੱਕ ਪ੍ਰੋਮਿਸ ਕਰ ਲੈਂਦਾ ਸੀ, ਲਿਖਤੀ ਰੂਪ ਦੇ ਵਿਚ ਵਾਅਦਾ ਕਰ ਲੈਂਦਾ ਸੀ।
ਓਏ ਪਰਾਜਾ ਚਰਚਾ ਮਹਿਕਮ,
ਉਹ ਕਹਿੰਦਾ ਵੀ ਮੈਂ ਚਰਚਾ ਕਰਾਂਗਾ ਤੇ ਜੇ ਮੈਂ ਤੈਨੂੰ ਚਰਚਾ ਦੇ ਵਿਚ ਜਿੱਤ ਲਿਆ ਜਾਂ ਤੂੰ ਮੈਨੂੰ ਜਿੱਤ ਲਿਆ, ਫਿਰ ਸ਼ਰਤ ਰੱਖੀ ਜਾਂਦੀ ਸੀ।
ਇਸ ਕੇ ਪੁਸਤਕ ਛੀਨੇ ਸਾਰੇ,
ਜਦੋਂ ਜਿਹੜਾ ਹਾਰ ਜਾਵੇ ਤੇ ਜਿਹੜਾ ਜਿੱਤਿਆ ਹੋਇਆ ਪੰਡਿਤ ਹੈ ਉਸ ਦੇ ਸਾਰੇ ਪੁਸਤਕ, ਜਿੰਨੀ ਉਸਦੀ ਲਾਇਬ੍ਰੇਰੀ ਹੈ, ਜਿੰਨੀਆਂ ਉਹਦੇ ਕੋਲੇ ਧਾਰਮਿਕ ਪੁਸਤਕਾਂ ਨੇ, ਉਹ ਸਾਰੀਆਂ ਖੋਹ ਲਵੇਗਾ।
ਜੀਤਣ ਹਾਰੋ ਲੇ ਸੰਭਾਰੇ।
ਲੋਹੇ ਜਿਹੜਾ ਪੰਡਿਤ ਸੀ ਬੇਣੀ ਪੰਡਿਤ, ਇਹ ਸ਼ਰਤ ਲਾਉਂਦਾ ਸੀ ਵੀ ਜਿਹੜਾ ਹਾਰ ਗਿਆ ਉਹਦੇ ਸਾਰੇ ਸ਼ਾਸਤਰ ਸਾਰੀਆਂ ਕਿਤਾਬਾਂ ਸਾਰੀਆਂ ਬੁੱਕਾਂ ਜਿੱਤਣ ਵਾਲਾ ਖੋਹ ਲਵੇਗਾ, ਸੰਭਾਲ ਲਵੇਗਾ।
ਲੋਕ ਮਿਲੇ ਬਹੁ ਚਰਚਾ ਮਾਹੇ।
ਬੇਣੀ ਪੰਡਿਤ ਕਿਤੇ ਵੀ ਚਰਨਕ ਚਰਚਾ ਕਰਨ ਵਾਸਤੇ ਪਹੁੰਚਦਾ ਤੇ ਬਹੁਤ ਸਾਰੇ ਤਮਾਸ਼ਬੀਨ ਲੋਕ ਤੇ ਵੇਖਣ ਵਾਸਤੇ ਇਕੱਠੇ ਹੋ ਜਾਂਦੇ।
ਹੁਣ ਸਰਬ ਹੀਰ ਦੇ ਉਮਾਹੇ,
ਗੱਲ ਸੁਣ ਕੇ ਵੀ ਹੁਣ ਇਹ ਬਹੁਤ ਵੱਡਾ ਪੰਡਿਤ ਹੈ, ਇਹ ਚਰਚਾ ਕਰੇਗਾ, ਕਿਸ ਤਰ੍ਹਾਂ ਦੀ ਚਰਚਾ ਹੋਵੇਗੀ, ਕਿਵੇਂ ਹਾਰ ਜਿੱਤ ਹੋਵੇਗੀ, ਇਸ ਤਰ੍ਹਾਂ ਦੇਖਣ ਦੇ ਲਈ ਸਭ ਦੇ ਮਨ ਵਿਚ ਉਤਸ਼ਾਹ ਪੈਦਾ ਹੋ ਜਾਂਦਾ।
ਪੰਡਿਤ ਜੀਤ ਹੈ ਜਬ ਹੋ,
ਲੋ ਜਦੋਂ ਇਹ ਬੇਣੀ ਪੰਡਿਤ ਜਾ ਕੇ ਕਿਸੇ ਦੂਸਰੇ ਵਿਦਵਾਨ ਨੂੰ ਜਿੱਤ ਲੈਂਦਾ ਹੈ।
ਇੱਜਤੇ ਪੁਸਤਕ ਛੀਨੇ ਸਭ ਹੋ,
ਸ਼ਰਤ ਪਹਿਲਾਂ ਲਿਖੀ ਹੁੰਦੀ ਸੀ, ਫਿਰ ਉਹਦੇ ਕੋਲੋਂ ਸਾਰੇ ਗ੍ਰੰਥ ਪੁਸਤਕ ਕਿਤਾਬਾਂ ਸਾਰੀਆਂ ਉਹਦੇ ਪਾਸੋਂ ਖੋਹ ਲੈਂਦਾ।
ਹੁਣ ਇਹ ਧਨੀ ਨਰ ਧਨ ਅਰਪਾਵ ਹੈ।
ਹੁਣ ਇਸ ਦੇ ਵਿਚ ਵਿਦਿਆ ਦਾ ਗੁਣ ਸੀ, ਜਿਹੜੇ ਬੜੇ ਬੜੇ ਅਮੀਰ ਬੰਦੇ ਸਨ, ਸਰਮਾਏਦਾਰ ਸਨ, ਉਹ ਆ ਕੇ ਬਹੁਤ ਸਾਰਾ ਧਨ ਵੀ ਇਸ ਨੂੰ ਭੇਟਾ ਕਰਦੇ ਹਨ।
ਉਹ ਕੀਰਤ ਕੋ ਕਹੇ ਸੁਣਾਵੇ,
ਨਾਲੇ ਦੇ ਮੂਹਰੇ ਆ ਕੇ ਬੜੀ ਇਹਦੀ ਵਡਿਆਈ ਵੀ ਕਰਦੇ ਨੇ, ਖੁਸ਼ਾਮਦ ਵੀ ਕਰਦੇ ਨੇ, ਬੜੀ ਇਸ ਦੀ ਤਾਰੀਫ ਕਰਕੇ ਸੁਣਾਉਂਦੇ ਹਨ।
ਇਸ ਵਿਦ ਬਹੁਤੇ ਨਗਰ ਮਝਾਰਾ,
ਜਿਹੜਾ ਬੇਣੀ ਪੰਡਿਤ ਸੀ ਇਸ ਤਰ੍ਹਾਂ ਜਿੰਨੇ ਵੱਡੇ ਵੱਡੇ ਸ਼ਹਿਰ ਸਨ ਉਨ੍ਹਾਂ ਵਿਚ ਚਲਿਆ ਜਾਂਦਾ।
ਫਿਰਤ ਲਦਾਇਓ ਪੁਸਤਕ ਭਾਰਾ,
ਜਿੱਥੇ ਜਾਂਦਾ ਜਾ ਕੇ ਚਰਚਾ ਕਰਦਾ ਤੇ ਉਨ੍ਹਾਂ ਤੋਂ ਗ੍ਰੰਥ ਖੋਹ ਲੈਂਦਾ ਤੇ ਗ੍ਰੰਥ ਖੋਹ ਖੋਹ ਕੇ ਤੇ ਇੰਨਾ ਇਸਨੇ ਇਕ ਵੱਡਾ ਪੁਸਤਕਾਂ ਦਾ ਸੰਗ੍ਰਹਿ ਇਕੱਠਾ ਕਰ ਲਿਆ ਤੇ ਹੁਣ ਇਸ ਦੇ ਪਾਸੋਂ ਚੁੱਕਣੇ ਵੀ ਔਖੇ ਹੋ ਗਏ।
ਉਸ ਟਰ ਏਕ ਲਿਓ ਸੰਗ ਫਿਰਹੇ,
ਫਿਰ ਇਸਨੇ ਕੀ ਕੀਤਾ, ਜਦੋਂ ਬਹੁਤੇ ਗ੍ਰੰਥ ਹੋ ਗਏ ਤੇ ਫਿਰ ਇਕ ਊਠ ਖਰੀਦ ਲਿਆ, ਕਿਉਂਕਿ ਮਾਇਆ ਵੀ ਲੋਕ ਭੇਟਾ ਕਰਦੇ ਸਨ, ਤੇ ਉਹ ਜਿਹੜਾ ਇਕ ਊਠ ਸੀ ਕੈਮਲ ਸੀ ਉਸ ਨੂੰ ਖਰੀਦ ਕੇ ਉਹਦੇ ਉੱਤੇ ਪੁਸਤਕਾਂ ਨੂੰ ਲੱਦ ਲੈਂਦਾ।
ਜਾਂ ਤੇ ਬਹੁ ਹੰਕਾਰ ਸੋ ਧਰਹੀ,
ਇਹਨੂੰ ਆਪਣੀ ਵਿਦਿਆ ਦਾ ਬਹੁਤ ਭਾਰੀ ਹੰਕਾਰ ਸੀ ਵੀ ਮੇਰੇ ਵਰਗਾ ਦੁਨੀਆਂ ਵਿਚ ਹੋਰ ਵਿਦਵਾਨ ਨਹੀਂ ਹੈ।
ਵਿਦਿਆਰਥੀ ਪਠਦੇ ਕਾਰਨ,
ਫਿਰ ਇਹਦੇ ਬਾਰੇ ਅੱਗੇ ਚੱਲ ਕੇ ਜ਼ਿਕਰ ਆਵੇਗਾ, ਇਹਦਾ ਸੁਭਾਅ ਸੀ ਜਦੋਂ ਵੀ ਇਹ ਦਿਨ ਵੇਲੇ ਕਿਤੇ ਯਾਤਰਾ ਕਰਦਾ ਜਾਂ ਸਫ਼ਰ ਕਰਦਾ, ਉਸ ਵੇਲੇ ਇੱਕ ਜੱਗ ਦੀ ਮਿਸਾਲ ਲੈ ਕੇ ਉਹ ਅੱਗੇ ਲੰਘਦਾ ਸੀ ਵੀ ਇਹਦਾ ਮਤਲਬ ਕੀ ਸੀ। ਲੋਕਾਂ ਨੂੰ ਇਹ ਦੱਸਦਾ ਸੀ ਵੀ ਅਸਲੀ ਗਿਆਨ ਮੇਰੇ ਕੋਲ ਹੈ, ਜੇ ਕਿਸੇ ਨੇ ਗਿਆਨ ਲੈਣਾ ਤੇ ਮੇਰੇ ਪਾਸ ਆਵੇ। ਦਿਨ ਵੇਲੇ ਵੀ ਮਿਸਾਲ ਚੱਕ ਕੇ ਤੁਰੀ ਫਿਰਨਾ, ਇਸ ਦਾ ਸੁਭਾਅ ਬਣਿਆ ਹੋਇਆ ਸੀ। ਤੇ ਬਹੁਤ ਸਾਰੇ ਜਿਹੜੇ ਵਿਦਿਆਰਥੀ ਸਨ ਤੇ ਇਹਦੇ ਕੋਲੋਂ ਵਿਦਿਆ ਪੜ੍ਹਨ ਵਾਸਤੇ ਉਹ ਇਹਦੇ ਪਾਸ ਆ ਗਏ।
ਰਹੇ ਸੰਗ ਬਹੁ ਕਰਤ ਵਿਚਾਰਨ,
ਲਓ ਇਹ ਉਹ ਵਿਦਿਆਰਥੀ ਹੁਣ ਇਹਦੇ ਨਾਲ ਰਹਿਣ ਲੱਗ ਪਏ ਨੇ। ਇਹਦਾ ਬਹੁਤ ਵੱਡਾ ਇੱਕ ਜਥਾ ਕਾਫਲਾ ਬਣ ਗਿਆ, ਜਿੱਥੇ ਜਾਂਦਾ ਉਸ ਦੇ ਨਾਲ ਵਿਦਿਆਰਥੀ ਵੀ ਜਾਂਦੇ ਹਨ, ਸਟੂਡੈਂਟ ਵੀ ਨਾਲ ਜਾਂਦੇ ਨੇ ਔਰ ਇਹਦੇ ਕੋਲੋਂ ਵਿਦਿਆ ਪੜ੍ਹ ਪੜ੍ਹ ਕੇ ਉਹਦੀ ਵਿਚਾਰ ਕਰਦੇ ਹਨ।
ਦਿਗ ਵਿਜੈ ਕਰੋ ਸ਼ਿਤ ਫਿਰ
ਇਹਦੇ ਮਨ ਦੇ ਵਿਚ ਖਿਆਲ ਆਇਆ ਵੀ ਮੈਂ ਸਾਰੀ ਧਰਤੀ ਤੇ ਚੱਕਰ ਲਾਉਣਾ, ਜਿੰਨੇ ਵੀ ਸ਼ਹਿਰ ਨੇ, ਕਸਬੇ ਨੇ, ਵਿਦਿਆਲੇ ਨੇ, ਸਭ ਥਾਵਾਂ ਤੇ ਜਾਵਾਂਗਾ ਤੇ ਮੈਂ ਆਪਣੀ ਵਿਦਿਆ ਦੇ ਬਲ ਦੇ ਨਾਲ, ਗਿਆਨ ਦੇ ਬਲ ਦੇ ਨਾਲ ਸਾਰੀ ਧਰਤੀ ਤੇ ਜਿੱਤ ਪ੍ਰਾਪਤ ਕਰਾਂਗਾ।
ਓਠ ਰਹਿ ਵਿਦਿਆ ਸੰਗ ਅਰਕਾ,
ਮੇਰੇ ਕੋਲੇ ਬਹੁਤ ਗਿਆਨ ਹੈ, ਬਹੁਤ ਵੱਡੀਆਂ ਦਲੀਲਾਂ ਨੇ, ਉਕਤੀਆਂ ਜੁਕਤੀਆਂ ਨੇ। ਕਿਹੜਾ ਆਦਮੀ ਹੈ ਜਿਹੜਾ ਮੇਰੇ ਸਾਹਮਣੇ ਅੜ ਕੇ ਮੇਰੇ ਸਾਹਮਣੇ ਸਵਾਲ ਜਵਾਬ ਕਰ ਸਕੇ?
ਮਨ ਸਮੇ ਅਪਰ ਨਹੀਂ ਜਗ ਕੋਏ,
ਮਨ ਦੇ ਵਿਚ ਇਸੇ ਗੱਲ ਦਾ ਹੰਕਾਰ ਹੈ ਵੀ ਮੇਰੇ ਵਰਗਾ ਹੋਰ ਕੋਈ ਦੁਨੀਆਂ ਵਿਚ ਵਿਦਵਾਨ ਹੈ ਹੀ ਨਹੀਂ ਹੈ।
ਹੰਕਾਰ ਹਿਰਦੇ ਭਰ ਸੋਏ,
ਇਸ ਬੇਣੀ ਪੰਡਤ ਦੇ ਮਨ ਦੇ ਵਿਚ ਬੜਾ ਭਾਰੀ ਹੰਕਾਰ ਭਰ ਗਿਆ ਹੈ।
ਸਾਹਿਜ ਸੁਭਾਇਕ ਵਿਚਰਤੇ ਆਵਾ,
ਕੁਦਰਤੀ ਇਹ ਇਸ ਇਲਾਕੇ ਵਿਚ ਆਇਆ ਸੀ ਗੋਇੰਦਵਾਲ ਸਾਹਿਬ ਦੇ ਨੇੜੇ ਤੇੜੇ ਤੇ ਔਰ ਇੱਥੇ ਆ ਕੇ ਆਲੇ ਦੁਆਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਸਨ।
ਮੇਰੋ ਗੋਇੰਦਵਾਲ ਸੁਪਾਵਾ,
ਉਹਨਾਂ ਤੋਂ ਗੁਰੂ ਮਹਾਰਾਜ ਦੀ ਵਡਿਆਈ ਸੁਣ ਲਈ ਤੇ ਫਿਰ ਇਹਦੇ ਮਨ ਦੇ ਵਿਚ ਖਿਆਲ ਆਇਆ ਵੀ ਕਿਉਂ ਨਾ ਗੁਰੂ ਮਹਾਰਾਜ ਦੇ ਨਾਲ ਜਾ ਕੇ ਮੈਂ ਚਰਚਾ ਕਰਾਂ। ਵਿਦਿਆ ਦਾ ਘਮੰਡ ਸੀ, ਵਿਦਿਆ ਦਾ ਮਾਣ ਸੀ। ਹੁਣ ਕਈ ਲੋਕ ਅਜੋਕੇ ਸਮੇਂ ਦੇ ਵਿਚ ਵੀ ਹਨ ਜਿਨ੍ਹਾਂ ਨੂੰ ਇਸ ਗੱਲ ਦਾ ਭਰਮ ਪੈ ਗਿਆ ਬਈ ਸਾਡੇ ਵਰਗਾ ਹੋਰ ਕੋਈ ਵਿਦਵਾਨ ਦੁਨੀਆਂ ਵਿਚ ਹੈ ਹੀ ਨਹੀਂ। ਫਿਰ ਉਨ੍ਹਾਂ ਦਾ ਸੁਭਾਅ ਕੀ ਬਣਿਆ ਹੋਇਆ ਵੀ ਹਰ ਗੱਲ ਤੇ ਤਰਕ ਕਰਨੀ, ਚਾਹੇ ਅੰਮ੍ਰਿਤ ਦੀਆਂ ਬਾਣੀਆਂ ਨੇ, ਚਾਹੇ ਭਾਈ ਗੁਰਦਾਸ ਜੀ ਦੀ ਬਾਣੀ ਹੈ ਤੇ ਚਾਹੇ ਸਾਡਾ ਸਿੱਖ ਇਤਿਹਾਸ ਹੈ, ਚਾਹੇ ਰਹਿਤ ਮਰਜ਼ਾਦਾ ਦੀ ਗੱਲ ਹੈ ਤੇ ਚਾਹੇ ਪੰਥਕ ਸੰਪਰਦਾਵਾਂ ਦੀ ਗੱਲ ਹੈ, ਚਾਹੇ ਦੌਮੀ ਟਕਸਾਲ ਦੀ ਗੱਲ ਹੈ, ਚਾਹੇ ਕਿਸੇ ਵਿਦਵਾਨ ਦੀ ਗੱਲ ਹੈ, ਕਿਸੇ ਮਹਾਂਪੁਰਖ ਦੀ ਗੱਲ ਹੈ, ਹਰ ਇੱਕ ਤੇ ਉਟੰਕਣਾ ਕਰਨੀ, ਹਰ ਇੱਕ ਤੇ ਤਰਕ ਕਰਨੀ, ਇਹ ਉਨ੍ਹਾਂ ਦਾ ਸੁਭਾਅ ਬਣਿਆ ਹੋਇਆ। ਹੁਣ ਤੇ ਇੱਥੋਂ ਤੱਕ ਉਨ੍ਹਾਂ ਦਾ ਦਿਮਾਗ ਵਿਗੜ ਚੁੱਕਿਆ ਹੈ ਔਰ ਉਹ ਗੁਰਬਾਣੀ ਤੇ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਤਰਕ ਕਰਨ ਲਈ ਤਿਆਰ ਪ੍ਰਤਿਆਰ ਬੈਠੇ ਹਨ। ਇਸ ਲਈ ਇਹੋ ਜਿਹੇ ਲੋਕ ਜਿਨ੍ਹਾਂ ਕੋਲ ਕੇਵਲ ਕਿਤਾਬੀ ਗਿਆਨ ਹੁੰਦਾ ਹੈ ਤੇ ਫਿਰ ਉਨ੍ਹਾਂ ਦੇ ਮਨ ਦੇ ਵਿਚ ਹੰਕਾਰ ਪੈਦਾ ਹੀ ਹੋ ਜਾਂਦਾ। ਹੁਣ ਇਹ ਬੇਣੀ ਪੰਡਤ ਦੇ ਮਨ ਦੇ ਵਿਚ ਖਿਆਲ ਆਇਆ ਬਈ ਗੁਰੂ ਮਹਾਰਾਜ ਦੀ ਬੜੀ ਵਡਿਆਈ ਹੈ ਤੇ ਗੁਰੂ ਮਹਾਰਾਜ ਦੇ ਸਿੱਖ ਸੇਵਕ ਵੀ ਬੜੇ ਨੇ, ਪੂਰਾ ਪੰਜਾਬ ਹੀ ਨਹੀਂ ਹਿੰਦੁਸਤਾਨ ਦੇ ਵਿਚ ਵੀ ਗੁਰੂ ਮਹਾਰਾਜ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸਨ ਤੇ ਸਾਰੇ ਲੋਕ ਗੁਰੂ ਮਹਾਰਾਜ ਦੇ ਕੋਲ ਆਉਂਦੇ ਨੇ ਤੇ ਕਿਉਂ ਨਾ ਮੈਂ ਗੁਰੂ ਮਹਾਰਾਜ ਦੇ ਨਾਲ ਜਾ ਕੇ ਚਰਚਾ ਕਰਾਂ ਤੇ ਚਰਚਾ ਕਰਕੇ ਤੇ ਗੁਰੂ ਮਹਾਰਾਜ ਨੂੰ ਜੇ ਮੈਂ ਹਰਾ ਦਿੱਤਾ ਤੇ ਜਿੰਨੇ ਵੀ ਸਿੱਖ ਨੇ ਉਹ ਸਾਰੇ ਮੇਰੇ ਚੇਲੇ ਬਣ ਜਾਣਗੇ। ਇਸ ਖਿਆਲ ਦੇ ਨਾਲ ਹੁਣ ਇਹ ਗੋਇੰਦਵਾਲ ਸਾਹਿਬ ਆ ਗਿਆ ਹੈ।
ਸਤਿਗੁਰ ਕੀ ਸੁਣ ਕੇ ਕੀਰਤ,
ਜਦੋਂ ਗੋਇੰਦਵਾਲ ਸਾਹਿਬ ਦੇ ਅੰਦਰ ਆਇਆ ਹਰ ਸਿੱਖ ਤੋਂ ਸੁਣਦਾ ਬਈ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹੇ ਨੇ ਤੇ ਉਹ ਕਹਿੰਦੇ ਨੇ ਉਹ ਤੇ ਰੱਬ ਦਾ ਰੂਪ ਨੇ, ਉਨ੍ਹਾਂ ਵਰਗਾ ਤੇ ਕੋਈ ਦੁਨੀਆਂ ਵਿਚ ਹੋ ਹੀ ਨਹੀਂ ਸਕਦਾ। ਤੇਰੀ ਉਪਮਾ ਤੋਹੇ ਬਣੇ ਆਵੇ ਤੇ ਜਦੋਂ ਸ਼ਬਦ ਉਨ੍ਹਾਂ ਤੋਂ ਸੁਣਦਾ ਤੇ ਇਹਦੇ ਮਨ ਦੇ ਵਿਚ ਵੀ ਬੜੀ ਹੈਰਾਨੀ ਹੁੰਦੀ ਹੈ।
ਬਹੁ ਨਿਰਮਲ ਸਭ ਜਗ ਬਿਸ ਤੀਰਤ।
ਗੁਰੂ ਮਹਾਰਾਜ ਦੀ ਵਡਿਆਈ ਬੜੀ ਉੱਜਲ ਸਾਰੇ ਸੰਸਾਰ ਦੇ ਵਿਚ ਫੈਲੀ ਹੋਈ ਹੈ।
ਚਾਹਤ ਦੇਖ ਵੇ ਰਿਦੇ ਉਮਾਹੋ,
ਇਹਦੇ ਮਨ ਦੇ ਵਿਚ ਇਕ ਉਤਸ਼ਾਹ ਜਿਹਾ ਇਕ ਜੋਸ਼ ਜਿਹਾ ਪੈਦਾ ਹੋਇਆ ਵੀ ਚਲੋ ਹੁਣ ਗੁਰੂ ਮਹਾਰਾਜ ਨੂੰ ਚੱਲ ਕੇ ਦੇਖੀਏ ਵੀ ਉਹ ਕਿੰਨੇ ਕੁ ਪਾਣੀ ਵਿਚ ਨੇ, ਕਿੰਨਾ ਕੁ ਉਨ੍ਹਾਂ ਕੋਲ ਗਿਆਨ ਹੈ।
ਵਹਿਰ ਗੁਰੂ ਆਏ ਤਿੰਨ ਤਾਹੋ,
ਤੇ ਜਦੋਂ ਇਹ ਬੇਣੀ ਪੰਡਿਤ ਗੋਬਿੰਦਵਾਲ ਸਾਹਿਬ ਪੁੱਜਿਆ, ਹੁਣ ਇਹਦੇ ਮਨ ਦੇ ਵਿਚ ਹੰਕਾਰ ਸੀ। ਹਰ ਜੀ ਉਹ ਹੰਕਾਰ ਨਾ ਭਾਵੀ ਵੇਦ ਗੂਕ ਸੁਣਾਵੇ, ਹੁਣ ਹੰਕਾਰ ਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦਾ। ਹਜ਼ੂਰ ਹੁਣ ਇਸ ਦਾ ਹੰਕਾਰ ਮਿਟਣਾ ਚਾਹੁੰਦੇ ਨੇ। ਤੇ ਜਦੋਂ ਬੇਣੀ ਪੰਡਿਤ ਨੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਸਿੱਖ ਪ੍ਰਗਟ ਕੀਤੀ ਤੇ ਗੁਰੂ ਮਹਾਰਾਜ ਉਸੇ ਵੇਲੇ ਤੇ ਆਪਣੇ ਨਿਵਾਸ ਅਸਥਾਨ ਤੋਂ ਬਾਹਰ ਆ ਗਏ।
ਸਥਿਤ ਬਾਪ ਕਾ ਨਿਕਟ ਸਥਾਨ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਧਰ ਬੌਲੀ ਸਾਹਿਬ, ਜੋ ਸਾਡੇ ਸਿੱਖਾਂ ਦਾ ਪਹਿਲਾ ਤੀਰਥ ਮੰਨਿਆ ਜਾਂਦਾ, ਸ੍ਰੀ ਬੌਲੀ ਸਾਹਿਬ ਦੀ ਸਥਾਪਨਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ, ਬਾਕੀ ਸਾਰੇ ਤੀਰਥ ਬਾਅਦ ਵਿਚ ਹੀ ਬਣੇ ਹਨ। ਇਸੇ ਲਈ ਹੁਣ ਗੁਰੂ ਮਹਾਰਾਜ ਬੌਲੀ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਤੇ ਉਥੇ ਬੈਠਣ ਲਈ ਗੁਰੂ ਮਹਾਰਾਜ ਨੇ ਇਕ ਥੜਾ ਤਿਆਰ ਕਰਵਾਇਆ ਸੀ, ਉਥੇ ਆ ਕੇ ਸਤਿਗੁਰੂ ਮਹਾਰਾਜ ਬੈਠ ਗਏ।
ਨਰ ਸਹਿ ਨਰ ਬੈਠੇ ਗੁਣ ਖਾਨ,
ਬਹੁਤ ਸਾਰੀਆਂ ਸੰਗਤਾਂ ਗੁਰਸਿੱਖ ਮਾਈ ਭਾਈ ਉਥੇ ਬੈਠੇ ਨੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਦੀਵਾਨ ਸਜ ਗਿਆ,
ਆਏ ਵਹਿਰ ਜਾਣ ਮਨ ਮਾਹੀ।
ਜਦੋਂ ਬੇਣੀ ਪੰਡਿਤ ਨੂੰ ਪਤਾ ਲੱਗਿਆ ਵੀ ਗੁਰੂ ਮਹਾਰਾਜ ਬਾਹਰ ਆ ਗਏ ਨੇ, ਦੀਵਾਨ ਵਿਚ ਬੈਠ ਗਏ ਹਨ,
ਉਠ ਪੰਡਿਤ ਆਇਓ ਪ੍ਰਭ ਪਾਹੀ।
ਬੇਣੀ ਪੰਡਿਤ ਸੀ ਤੇ ਬੜਾ ਹੰਕਾਰੀ ਸੀ, ਵਿਦਿਆ ਦਾ ਮਾਣ ਸੀ, ਇਹ ਹੁਣ ਗੁਰੂ ਮਹਾਰਾਜ ਦੇ ਪਾਸ ਚੱਲ ਕੇ ਆ ਗਿਆ।
ਆਦਰ ਸਤਿਗੁਰ ਨਿਕਟ ਬਿਠਾਇਆ ਹੋ,
ਮਹਾਰਾਜ ਸੱਚੇ ਪਾਤਸ਼ਾਹ ਮਰਜਾਦਾ ਪੁਰਸ਼ੋਤਮ ਸਨ, ਦੇਖਿਆ ਵੀ ਪੰਡਿਤ ਹੈ, ਇਹਦੇ ਕੋਲ ਵਿਦਿਆ ਹੈ ਤੇ ਗੁਰੂ ਮਹਾਰਾਜ ਨੇ ਇਹਦਾ ਸਨਮਾਨ ਕੀਤਾ, ਬੜੇ ਅਦਬ ਦੇ ਨਾਲ ਕੋਲੇ ਬੈਠਾ ਲਿਆ।
ਕੁਸਲ ਖੇਮ ਬੂਜੀ ਹਰ ਖਾਇਆ ਹੋ,
ਮਹਾਰਾਜ ਨੇ ਬੇਣੀ ਪੰਡਿਤ ਨੂੰ ਸੁਖ ਸਾਂਤ ਪੁੱਛੀ ਵੀ ਠੀਕ ਠਾਕ ਹੋ, ਆਨੰਦ ਮੰਗਲ ਹੈ? ਕਹਿੰਦਾ ਹਾਂ ਮਹਾਰਾਜ ਠੀਕ ਹੈ। ਇਹ ਵੀ ਬੜਾ ਖੁਸ਼ ਹੋਇਆ,
ਸਭ ਸੰਗਤ ਬਹੁ ਦਰਸ਼ਨ ਕਰੇ,
ਬਹੁਤ ਸਾਰੀਆਂ ਸੰਗਤਾਂ ਹਜੂਰ ਦੇ ਦਰਸ਼ਨ ਕਰ ਰਹੀਆਂ ਹਨ।
ਬੰਦਹਿ ਚਰਨ ਉਪਾਇਨ ਧਰੇ,
ਮਹਾਰਾਜ ਦੇ ਚਰਨਾਂ ਤੇ ਆ ਕੇ ਗੁਰਸਿੱਖ ਮਾਈ ਪਾਈ ਮੱਥਾ ਟੇਕਦੇ ਨੇ, ਨਾਲ ਭੇਟਾ ਰੱਖਦੇ ਹਨ।
ਚਿੱਤ ਬਾਂਸ਼ਤ ਸਤਿਗੁਰ ਤੇ ਪਾਵੇ,
ਬਸ ਫੇਰ ਕੀ ਸੀ, ਜੋ ਮਨ ਵਿਚ ਇੱਛਾ ਹੁੰਦੀ ਜਿਤੜੇ ਫਲ ਮਨ ਬੰਸ਼ੀਆ ਤਿਤੜੇ ਸਤਿਗੁਰ ਪਾਸ, ਉਹ ਸੰਗਤਾਂ ਸਤਿਗੁਰੂ ਦੇ ਪਾਸੋਂ ਪ੍ਰਾਪਤ ਕਰ ਰਹੀਆਂ ਹਨ।
ਇਤ ਪਰਲੋਕ ਗਤ ਹਿਰਦੈ ਮਟਾਵੇ,
ਤੇ ਫਿਰ ਪਰਲੋਕ ਦੇ ਵਿਚ ਮੁਕਤੀ ਪ੍ਰਾਪਤ ਹੋ ਜਾਵੇ। ਇਸ ਲਈ ਸਾਰੇ ਗੁਰਸਿੱਖ ਮਾਈ ਪਾਈ ਗੁਰੂ ਮਹਾਰਾਜ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਨ।
ਬੇਣੀ ਪੰਡਿਤ ਦੇਖ ਸਦਨ ਕੋ,
ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਆ ਕੇ ਮੱਥਾ ਟੇਕਦੀਆਂ ਨੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਨ੍ਹਾਂ ਨੂੰ ਸੇਵਾ ਸਿਮਰਨ ਦਾ ਭਗਤੀ ਕਰਨ ਦਾ ਉਪਦੇਸ਼ ਦਿੰਦੇ ਹਨ। ਇਹ ਸਾਰਾ ਦ੍ਰਿਸ਼ ਵੇਖ ਕੇ ਤੇ ਬੇਣੀ ਪੰਡਿਤ ਕੋਈ ਬਹਾਨਾ ਲੱਭਦਾ ਸੀ, ਜਿਵੇਂ ਆਮ ਆਦਮੀ ਦਾ ਸੁਭਾਅ ਹੁੰਦਾ, ਜਦੋਂ ਉਸਨੇ ਕੋਈ ਨਾ ਕੋਈ ਗੱਲ ਕਰਨੀ ਹੋਵੇ ਬਹਾਨਾ ਲੱਭਦਾ। ਹੁਣ ਇਸਨੇ ਸੋਚਿਆ ਵੀ ਮੈਂ ਗੁਰੂ ਮਹਾਰਾਜ ਦੇ ਨਾਲ ਚਰਚਾ ਕਰਨੀ ਹੈ, ਆਪਣੇ ਗਿਆਨ ਦਾ ਮੈਂ ਅੱਗੇ ਗੁਰੂ ਮਹਾਰਾਜ ਤੇ ਪ੍ਰਭਾਵ ਪਾਉਣਾ, ਤੇ ਇਹਨੇ ਇਕ ਬਹਾਨਾ ਸੋਚ ਲਿਆ ਵੀ ਹੁਣ ਗੁਰੂ ਮਹਾਰਾਜ ਦੇ ਨਾਲ ਇਸ ਵਿਸ਼ੇ ਤੇ ਮੈਂ ਗੱਲ ਕਰਾਂਗਾ।
ਮਨ ਹੰਕਾਰਤ ਕਰਿਓ ਸਵਾਲ,
ਇਹਨੇ ਮਨ ਦੇ ਵਿਚ ਇਹਦੇ ਬੜਾ ਹੰਕਾਰ ਸੀ ਤੇ ਮਨ ਦੇ ਵਿਚ ਬੜਾ ਹੰਕਾਰ ਹੋਣ ਕਰਕੇ ਤੇ ਇਹਨੇ ਗੁਰੂ ਮਹਾਰਾਜ ਦੇ ਨਾਲ ਇਸ ਤਰ੍ਹਾਂ ਬਚਨ ਕੀਤਾ।
ਆਪ ਤੀਰਥ ਬ੍ਰਤ ਦਾਨ ਮਹਾਨਾ,
ਦੇਖੋ ਮਹਾਰਾਜ ਜਿਹੜੇ ਪੁਰਾਤਨ ਧਰਮ ਗ੍ਰੰਥ ਨੇ, ਹਿੰਦੂ ਮਤ ਦੇ ਸ਼ਾਸਤਰ ਨੇ, ਉਨ੍ਹਾਂ ਦੇ ਵਿਚ ਇਹ ਗੱਲ ਲਿਖੀ ਹੋਈ ਹੈ ਵੀ ਮਨੁੱਖ ਨੂੰ ਪਰਲੋਕ ਦਾ ਸੁਖ ਪ੍ਰਾਪਤ ਕਰਨ ਵਾਸਤੇ ਤਪ ਕਰਨਾ ਚਾਹੀਦਾ ਹੈ, ਤੀਰਥ ਯਾਤਰਾ ਕਰਨੀ ਚਾਹੀਦੀ ਹੈ ਤੇ ਵਰਤ ਵੀ ਰੱਖਣੇ ਚਾਹੀਦੇ ਨੇ ਤੇ ਪੁੰਨ ਦਾਨ ਬਹੁਤਾਤ ਵਿਚ ਕਰਨਾ ਚਾਹੀਦਾ ਹੈ।
ਇੱਥੇ ਆਦਿਕ ਸਭ ਕਰਮ ਸਜਾਨਾ।
ਆਦਿ ਲੈ ਕੇ ਦੇਖੋ ਮਹਾਰਾਜ, ਜਿਹੜੇ ਹੋਰ ਜਿਹੜੇ ਕੋਈ ਧਰਮ ਕਰਮ ਨੇ ਉਹਨਾਂ ਦੇ ਕਰਨ ਦੇ ਲਈ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਸਭ ਨੂੰ ਪ੍ਰੇਰਣਾ ਦਿੰਦੇ ਹਨ।
ਨਿਰਮਲ ਅੰਤਕਰਨ ਕਰਨ ਤੇ,
ਕਿਉਂਕਿ ਜਿਹੜੇ ਇਹ ਪੁਰਾਤਨ ਸਾਧਨ ਨੇ ਤੀਰਥ ਵਰਤ ਪੁੰਨ ਦਾਨ ਆਦਿਕ ਜਦੋਂ ਮਨੁੱਖ ਇਹ ਸਾਰੇ ਵਿਧੀ ਨਾਲ ਕਰਦਾ ਹੈ, ਇਹ ਫਿਰ ਅੰਤਕਰਨ ਦਾ ਅਰਥ ਹੈ ਜੋ ਸਾਡਾ ਅੰਦਰਲਾ ਮਨ ਹੈ, ਅੰਦਰਲਾ ਜੀਵਨ ਹੈ, ਉਹਨੂੰ ਉਹ ਨਿਰਮਲ ਕਰ ਦਿੰਦੇ ਹਨ।
ਉਹ ਮਾਨਵ ਸਭ ਗਤੀ ਲਹੰਤੇ,
ਜਦੋਂ ਆਦਮੀ ਕੋਈ ਤਪ ਕਰਦਾ, ਤੀਰਥ ਇਸ਼ਨਾਨ ਕਰਦਾ, ਵਰਤ ਰੱਖਦਾ, ਪੁੰਨ ਦਾਨ ਕਰਦਾ ਹੈ, ਇਹਦੇ ਨਾਲ ਬਹੁਤੇ ਆਦਮੀ ਕਲਿਆਣ ਪ੍ਰਾਪਤ ਕਰ ਲੈਂਦੇ ਹਨ।
ਮਰੇ ਪੰਥ ਦਿਖਾ ਇਹੋ ਨਾਹੀ,
ਪਰ ਜੋ ਤੁਹਾਡਾ ਸਿੱਖੀ ਦਾ ਮਾਰਗ ਹੈ, ਇਸ ਇਤਿਹਾਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਵੀ ਜਿਹੜਾ ਸਿੱਖੀ ਦਾ ਮਾਰਗ ਹੈ ਇਹ ਸ਼ੁਰੂ ਤੋਂ ਹੀ ਹਿੰਦੂ ਤੇ ਇਸਲਾਮ ਧਰਮ ਤੇ ਜਿਹੜੇ ਬਾਕੀ ਹੋਰ ਧਰਮ ਸਨ ਉਹਨਾਂ ਸਾਰਿਆਂ ਦੇ ਨਾਲੋਂ ਵੱਖਰਾ ਸੀ। ਇਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬੜਾ ਸਪਸ਼ਟ ਲਿਖਿਆ ਹੈ, ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਪਰ ਫੇਰ ਵੀ ਕਈ ਲੋਕ ਸਿੱਖ ਧਰਮ ਨੂੰ ਕਿਸੇ ਦੂਸਰੇ ਧਰਮ ਦਾ ਅੰਗ ਇਸ ਤਰ੍ਹਾਂ ਬਿਆਨ ਕਰਦੇ ਰਹਿੰਦੇ ਨੇ। ਪਰ ਯਾਦ ਰੱਖੋ, ਸਿੱਖ ਧਰਮ ਸੁਤੰਤਰ ਧਰਮ ਹੈ, ਸੰਪੂਰਨ ਧਰਮ ਹੈ ਤੇ ਸਭ ਤੋਂ ਵੱਖਰਾ ਤੇ ਸਭ ਤੋਂ ਸਰਵੋਤਮ ਇਹ ਇਕ ਧਰਮ ਦਾ ਰਸਤਾ ਹੈ। ਹੁਣ ਇਹ ਪੰਡਿਤ ਗੁਰੂ ਮਹਾਰਾਜ ਦੇ ਉੱਤੇ ਤਰਕ ਕਰਦਾ, ਕਹਿੰਦਾ ਜਿਹੜਾ ਤੁਹਾਡਾ ਮਾਰਗ ਹੈ, ਸਿੱਖੀ ਦਾ ਮਾਰਗ ਹੈ, ਸਿੱਖ ਧਰਮ ਦਾ ਰਸਤਾ ਹੈ, ਤੁਸੀਂ ਉਹਦੇ ਵਿਚ ਨਾ ਤਪ ਕਰਨ ਲਈ ਆਖਦੇ ਹੋ, ਨਾ ਤੀਰਥ ਯਾਤਰਾ ਲਈ ਉਹਨਾਂ ਨੂੰ ਉਪਦੇਸ਼ ਦਿੰਦੇ ਹੋ, ਨਾ ਵਰਤ ਰਖਵਾਉਂਦੇ ਹੋ, ਨਾ ਹੀ ਜਿਹੜੇ ਹਿੰਦੂ ਧਰਮ ਦੇ ਕੋਈ ਹੋਰ ਧਰਮ ਕਰਮ ਨੇ ਉਹ ਕਰਨ ਲਈ ਆਖਦੇ ਹੋ।
ਪਰਮ ਗਤੇ ਹੋ ਨਰ ਪਾਹੀ,
ਕਿਉਂਕਿ ਦੱਸੋ ਜਿਹੜੇ ਤੁਹਾਡੇ ਸਿੱਖ ਨੇ ਇਹਨਾਂ ਦੀ ਕਲਿਆਣ ਕਿਵੇਂ ਹੋਵੇਗੀ, ਇਹਨਾਂ ਨੂੰ ਪ੍ਰਲੋਕ ਦੇ ਵਿਚ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ, ਨਹੀਂ ਹੋ ਸਕਦੀ।
ਇਹਨ ਭਲਾ ਕਰਨ ਤੁਮ ਚਾਹੋ,
ਤੇਰੇ ਪੰਡਿਤ ਕਹਿਣ ਲੱਗਾ ਆਪਦੇ ਜਾਣੇ ਗੁਰੂ ਮਹਾਰਾਜ ਤੇ ਸਿੱਖ ਧਰਮ ਤੇ ਆਪਣੇ ਗਿਆਨ ਦਾ ਪ੍ਰਭਾਵ ਪਾਉਣਾ ਚਾਹੁੰਦਾ ਹੈ, ਕਹਿੰਦਾ ਜੇ ਤੁਸੀਂ ਆਪਣੇ ਇਨ੍ਹਾਂ ਸਿੱਖਾਂ ਦਾ ਭਲਾ ਕਰਨਾ ਚਾਹੁੰਦੇ ਹੋ,
ਉਪਦੇਸ਼ ਦਿਓ ਦੁੱਖ ਦਾ ਹੋ,
ਇਨ੍ਹਾਂ ਨੂੰ ਇਹੋ ਜਿਹਾ ਉਪਦੇਸ਼ ਦਿਓ ਜੋ ਪਿੱਛੇ ਰਿਸ਼ੀਆਂ ਮੁਨੀਆਂ ਨੇ ਸਾਡੇ ਆਚਾਰੀਆਂ ਨੇ ਦਿੱਤਾ ਸੀ।
ਆਪੇ ਆਦਿਕ ਮੈਂ ਜੋਰ ਇਨਕੋ,
ਜਿਹੜਿਆ ਤੁਹਾਡੇ ਸਿੱਖ ਨੇ ਇਨ੍ਹਾਂ ਨੂੰ ਆਖਿਆ ਕਰੋ ਭਾਈ ਤਪ ਕਰਿਆ ਕਰੋ। ਜਿਹੜੇ ਤਪ ਦੀ ਤਪ ਤਿੰਨ ਪ੍ਰਕਾਰ ਦਾ ਲਿਖਿਆ ਹੋਇਆ, ਇੱਕ ਸਤੋਗੁਣੀ ਤਪ ਹੈ, ਦੂਸਰਾ ਰਜੋਗੁਣੀ ਤਪ ਹੈ ਤੇ ਤੀਸਰਾ ਤਮੋਗੁਣੀ ਤਪ ਹੈ। ਜਿਹੜਾ ਤਮੋਗੁਣੀ ਤਪ ਹੈ ਉਹਦੇ ਵਿਚ ਵਧੇਰੇ ਇਹ ਵਿਸ਼ਵਾਸ ਰੱਖਦੇ ਹਨ। ਤਮੋਗੁਣੀ ਤਪ ਉਸ ਨੂੰ ਕਹਿੰਦੇ ਨੇ ਵੀ ਜਿਵੇਂ ਸਿਆਲ ਦੀ ਰੁੱਤ ਵਿਚ ਜਲ ਧਾਰੇ ਕਰਨੇ, ਠੰਡੇ ਪਾਣੀ ਵਿਚ ਖਲੇ ਖੜੇ ਹੋ ਜਾਣਾ, ਤੇ ਜਾਂ ਫਿਰ ਇਹ ਗਰਮੀ ਦੀ ਰੁੱਤ ਵਿਚ ਤੇ ਚਾਰ ਧੂਣੀਆਂ ਬਾਲ ਕੇ ਉਨ੍ਹਾਂ ਦੇ ਵਿਚ ਬੈਠ ਜਾਣਾ, ਤੇ ਇਹਨੂੰ ਉਹ ਤਪ ਕਹਿੰਦੇ ਸਨ। ਹੋਰ ਵੀ ਕਈ ਪ੍ਰਕਾਰ ਦੇ ਪੁੱਠੇ ਲਟਕਣਾ, ਖੜੇਸ਼ਰੀ ਆਸਣ ਲਾਉਣਾ, ਕਪਾਲੀ ਆਸਣ ਲਾਉਣਾ, ਇਹ ਸਾਰੀਆਂ ਚੀਜ਼ਾਂ ਤਪ ਦੇ ਵਿਚ ਸ਼ਾਮਲ ਸਨ। ਇਹ ਹੁਣ ਪੰਡਿਤ ਕਹਿੰਦਾ ਮਹਾਰਾਜ ਤੁਸੀਂ ਵੀ ਤੇ ਆਪਣੇ ਸਿੱਖਾਂ ਨੂੰ ਇਹ ਜਿਹੜੇ ਪੁਰਾਤਨ ਹਿੰਦੂ ਧਰਮ ਦੇ ਗ੍ਰੰਥਾਂ ਵਿਚ ਧਰਮ ਕਰਮ ਲਿਖੇ ਨੇ ਜਾਂ ਖੱਟ ਕਰਮ ਲਿਖੇ ਨੇ, ਸੰਧਿਆ ਤਰਪਣ ਤੇ ਗਾਇਤਰੀ ਮੰਤਰ ਦਾ ਜਾਪ, ਤਿਥੀ ਪੂਜਾ, ਦੇਵ ਅਰਚਨ ਤੇ ਹੋਮ ਆਦਿਕ, ਇਹ ਜਿਹੜੇ ਸਨਾਤਨ ਮਤ ਦੇ ਧਰਮ ਕਰਮ ਨੇ ਇਨ੍ਹਾਂ ਵਿਚ ਸਿੱਖਾਂ ਨੂੰ ਜੋੜਿਆ ਕਰੋ।
ਇਸ ਵਿਦ ਬਿਮਲ ਕਰੋ ਇਨ ਮਨ ਕੋ,
ਇਸ ਤਰ੍ਹਾਂ ਜਿਹੜੇ ਸਨਾਤਨ ਮਤ ਦੇ ਧਰਮ ਕਰਮ ਸਾਧਨ ਨੇ ਉਨ੍ਹਾਂ ਵਿਚ ਲਾ ਕੇ ਸਿੱਖਾਂ ਦੇ ਮਨ ਨੂੰ ਉਜਲ ਕਰ ਦਿਓ।
ਉਪਦੇਸੋ ਸ਼ਾਸਤਰਨ ਕੋ ਮਤ ਜਿਮ,
ਮਹਾਰਾਜ ਤੁਹਾਨੂੰ ਜਿਹੜੇ ਵੇਦਾਂ ਸ਼ਾਸਤਰਾਂ ਦਾ ਮਤ ਹੈ ਚਲਿਆ ਆ ਰਿਹਾ, ਤੇ ਤੁਹਾਨੂੰ ਉਸੇ ਦੇ ਅਨੁਸਾਰ ਹੀ ਪ੍ਰਚਾਰ ਕਰਨਾ ਚਾਹੀਦਾ, ਉਸੇ ਤਰ੍ਹਾਂ ਸਿੱਖਾਂ ਨੂੰ ਉਪਦੇਸ਼ ਦਿਆ ਕਰੋ।
ਇਨਕੀ ਸ਼ੇਮ ਹੋਤ ਕਹੀ ਹੈ ਤਿਮ,
ਉਸੇ ਢੰਗ ਨਾਲ ਹੀ ਇਨ੍ਹਾਂ ਸਿੱਖਾਂ ਦੀ ਕਲਿਆਣ ਹੋਣੀ ਹੈ, ਤੇ ਤੁਸੀਂ ਜਿਹੜਾ ਵੱਖਰਾ ਇਨ੍ਹਾਂ ਨੂੰ ਸਿੱਖ ਧਰਮ ਦਾ ਉਪਦੇਸ਼ ਦਿੰਦੇ ਹੋ, ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਤੇ ਇਹਦੇ ਨਾਲ ਇਨ੍ਹਾਂ ਦੀ ਕਲਿਆਣ ਨਹੀਂ ਹੋ ਸਕਦੀ।
ਸੋਨ ਪੰਡਿਤ ਤੇ ਗੁਰੂ ਪ੍ਰਵੀਨ,
ਪੰਡਿਤ ਦੇ ਮਨ ਦੇ ਵਿਚ ਹੰਕਾਰ ਸੀ, ਘੁਮੰਡ ਸੀ ਤੇ ਗੁਰੂ ਮਹਾਰਾਜ ਨੇ ਪੰਡਤ ਦੇ ਮੁਖ ਤੋਂ ਸੁਣ ਕੇ ਤੇ ਅੰਤਰਜਾਮੀ ਜਾਣੀ ਜਾਣ ਸਤਿਗੁਰੂ ਸਮਝ ਗਏ
ਅਹੰਕਾਰ ਤਕੋ ਉੱਤਰ ਬੀਨ
ਇਹਦੇ ਮਨ ਦੇ ਵਿਚ ਆਪਣੀ ਵਿਦਿਆ ਦਾ ਸ਼ਾਸਤਰੀ ਗਿਆਨ ਦਾ ਬੜਾ ਘੁਮੰਡ ਹੈ ਤੇ ਗੁਰੂ ਮਹਾਰਾਜ ਨੇ ਇਹਦਾ ਘੁਮੰਡ ਤੋੜਨ ਵਾਸਤੇ ਇਹਨੂੰ ਅੱਗੋਂ ਉਪਦੇਸ਼ ਦਿੱਤਾ ਜਵਾਬ ਦਿੱਤਾ
ਪਾਪੇ ਆਦਿਕ ਮਖ ਕਰਦੇ ਕਰਮ
ਹਜ਼ੂਰ ਕਹਿਣ ਲੱਗੇ ਜਿਸ ਸਨਾਤਨ ਮਤ ਦੇ ਧਰਮ ਕਰਮਾਂ ਦੀ ਤੂੰ ਗੱਲ ਕਰ ਰਿਹਾ ਹੈ ਵੀ ਤਪ ਕਰਨਾ ਤੀਰਥ ਇਸ਼ਨਾਨ ਕਰਨਾ ਵਰਤ ਰੱਖਣੇ ਆਦਿਕ ਇਹ ਜਿੰਨੇ ਵੀ ਜਗ ਆਦਿਕ ਕਰਮ ਕਰਨ ਵਾਸਤੇ ਲਿਖੇ ਹਨ
ਇਹ ਤੋ ਤੀਨ ਜੁਗਣ ਕੋ ਧਰਮ
ਹਜ਼ੂਰ ਕਹਿਣ ਲੱਗੇ ਤੈਨੂੰ ਪਤਾ ਜਿਹੜੇ ਧਰਮ ਕਰਮਾਂ ਦੀ ਗੱਲ ਤੂੰ ਕਰਦਾ ਇਹ ਤੇ ਜਿਹੜੇ ਪਹਿਲੇ ਯੁਗਾਂ ਦੇ ਧਰਮ ਸਨ ਇਸ ਕਲਯੁਗ ਦੇ ਵਿਚ ਇਹ ਕਦੀ ਫਲੀਭੂਤ ਹੋਣ ਵਾਲੇ ਨਹੀਂ
ਆਪ ਜੇ ਨਰ ਹੋਏ ਕਲ ਮਾਹੀ
ਲੋ ਹਜ਼ੂਰ ਕਹਿੰਦੇ ਹੁਣ ਜਿਹੜੇ ਅੱਗੇ ਕਲਯੁਗ ਦੇ ਵਿਚ ਤੇ ਜਿਹੜੇ ਲੋਕ ਸੰਸਾਰ ਦੇ ਵਿਚ ਪੈਦਾ ਹੋਣਗੇ
ਇਸ ਕਰਨ ਕੀ ਸਮਰੱਥ ਨਾਹੀ
ਉਹਨਾਂ ਵਿਚ ਤਾਂ ਜਿਹੜੇ ਤੁਹਾਡੇ ਪਿਛਲੇ ਯੁਗਾਂ ਦੇ ਧਰਮ ਕਰਮ ਨੇ ਤੀਰਥ ਵਰਤ ਯਾਰ ਦਾਨ ਕਰ ਉਹ ਕਰਨ ਦੀ ਉਹਨਾਂ ਵਿਚ ਸਮਰੱਥਾ ਹੀ ਨਹੀਂ ਹੈ ਹੁਣ ਚਲੋ ਕਿਸੇ ਨੇ ਤਪ ਕਰਨਾ ਹੈ ਤੇ ਫਿਰ ਉਹ ਜਾ ਕੇ ਇਕੱਲਾ ਪਰਿਵਾਰ ਨੂੰ ਛੱਡ ਕੇ ਤੇ ਕਿਤੇ ਜਾ ਕੇ ਬੈਠ ਕੇ ਤਪ ਕਰ ਸਕਦਾ ਹੈ ਤੇ ਫਿਰ ਸਰੀਰ ਨੂੰ ਹਰ ਤਰ੍ਹਾਂ ਦੀ ਲੋੜ ਵੀ ਪੈਂਦੀ ਉਹ ਕਿਵੇਂ ਪੂਰੀ ਹੋਵੇ ਫਿਰ ਦੂਜਿਆਂ ਤੇ ਨਿਰਭਰ ਕਰਨਾ ਪਵੇਗਾ ਇਸ ਲਈ ਜਿਹੜੇ ਪਿਛਲੇ ਯੁਗਾਂ ਦੇ ਧਰਮ ਕਰਮ ਨੇ ਇਨ੍ਹਾਂ ਨੂੰ ਕਰਨ ਦੀ ਕੋਈ ਲੋੜ ਨਹੀਂ ਹੈ
ਬਿਨਾ ਅੰਨ ਤੇ ਪ੍ਰਾਣ ਬਿਨਾਸੈ
ਤੂੰ ਆਖਦਾ ਬਈ ਸਿੱਖਾਂ ਨੂੰ ਤੁਸੀਂ ਪੁਰਾਤਨ ਜਿਹੜੇ ਕੋਈ ਹਿੰਦੂ ਮਤ ਦੇ ਸਨਾਤਨ ਧਰਮ ਦੇ ਧਰਮ ਕਰਮ ਨੇ ਉਹ ਕਰਨ ਦੀ ਆਗਿਆ ਦਿਓ ਤੇ ਇਹ ਤੇ ਵਿਚਾਰੇ ਸਾਡੇ ਸਿੱਖ ਹੁਣ ਭੁੱਖੇ ਮਰ ਜਾਣਗੇ ਬਿਨਾਂ ਅੰਨ ਤੋਂ ਇਨ੍ਹਾਂ ਦੇ ਪ੍ਰਾਣ ਨਾਸ ਹੋ ਜਾਣਗੇ ਜਦੋਂ ਕੋਈ ਕਿਰਤ ਕਰਨੀ ਨਹੀਂ ਤੇ ਸਾਰੇ ਬੈਠ ਕੇ ਤਪ ਕਰਨ ਬੈਠ ਜਾਣ ਵਰਤ ਰੱਖ ਲੈਣ ਵੀ ਅਸੀਂ ਕੁਛ ਕਰਨਾ ਹੀ ਨਹੀਂ ਹੋਰ ਇਹ ਤੇ ਜਿਉਂਦੇ ਵਿਚਾਰੇ ਭੁੱਖੇ ਮਰ ਜਾਣਗੇ
ਹਿਮ ਤਪ ਕਰੇ ਜਾਏ ਬਨਵਾਸੈ
ਤਪ ਕਰਨ ਵਾਸਤੇ ਘਰ ਬਾਰ ਛੱਡਣਾ ਪਵੇਗਾ ਜੰਗਲ ਵਿਚ ਜਾ ਕੇ ਰਹਿਣਾ ਪਵੇਗਾ ਇਹ ਤਪ ਕਰਨ ਦੇ ਵਾਸਤੇ ਜਾ ਕੇ ਜੰਗਲ ਵਿਚ ਕਿਵੇਂ ਰਹਿਣਗੇ ਨਾ ਉੱਥੇ ਖਾਣ ਲਈ ਨਾ ਪਹਿਨਣ ਲਈ ਨਾ ਆਰਾਮ ਲਈ ਕੁਛ ਮਿਲ ਸਕਦਾ ਹੈ
ਸਰਬ ਨਹੀਂ ਔਰ ਬਲ ਕਛ ਨਾਹੀ
ਤੂੰ ਕਹਿੰਦਾ ਇਹਨਾਂ ਨੂੰ ਜਗ ਕਰਨ ਵਾਸਤੇ ਆਖੋ ਤੇ ਜਗ ਕਰਨ ਵਾਸਤੇ ਧਨ ਦੀ ਲੋੜ ਪੈਂਦੀ ਹੈ ਹੁਣ ਦੱਸਦੇ ਨੇ ਪੁਰਾਣੇ ਸਮੇਂ ਵਿਚ ਜਿਹੜੇ ਕਈ ਤਰ੍ਹਾਂ ਦੇ ਜੱਗ ਨੇ ਇਕ ਗੋ ਮਿਰ ਜੱਗ ਹੁੰਦਾ ਸੀ ਇਕ ਅਸਮਿਰ ਜੱਗ ਹੁੰਦਾ ਸੀ ਜਿਹੜਾ ਅਸਮਿਤ ਜੱਗ ਸੀ ਉਹਦੀ ਵਿਧੀ ਲਿਖੀ ਹੋਈ ਹੈ ਜਦੋਂ ਕਿਸੇ ਨੇ ਅਸਮਿਤ ਜੱਗ ਕਰਨਾ ਹੋਵੇ ਤੇ ਉਸ ਦੇ ਲਈ ਬੜਾ ਭਾਰੀ ਧਨ ਚਾਹੀਦਾ ਸੀ ਉਹ ਕਿਉਂ ਉਹਦੇ ਬਾਰੇ ਇਹ ਲਿਖਿਆ ਹੋਇਆ ਸੀ ਜਿਸ ਆਦਮੀ ਨੇ ਅਸਮਿਤ ਜੱਗ ਕਰਨਾ ਹੋਵੇ ਅਸਮ ਘੋੜੇ ਨੂੰ ਕਹਿੰਦੇ ਸਨ ਵੀ ਘੋੜੇ ਨੂੰ ਮਾਰ ਕੇ ਉਹਦਾ ਮਾਸ ਹਮਨ ਕਰਨਾ ਇਹਨੂੰ ਅਸਮਿਤ ਜੱਗ ਕਹਿੰਦੇ ਸਨ ਤੇ ਉਸ ਤੋਂ ਪਹਿਲਾਂ ਉਸ ਨੂੰ ਸਾਰੀ ਧਰਤੀ ਤੇ ਜਿੱਤ ਪ੍ਰਾਪਤ ਕਰਨੀ ਪੈਂਦੀ ਸੀ ਤੇ ਇੱਕ ਘੋੜਾ ਲੈ ਕੇ ਉਸ ਘੋੜੇ ਨੂੰ ਸਾਰੀ ਧਰਤੀ ਤੇ ਫੇਰਿਆ ਜਾਂਦਾ ਸੀ ਤੇ ਜੇ ਕੋਈ ਉਸ ਘੋੜੇ ਨੂੰ ਪਕੜ ਲਵੇ ਫਿਰ ਉਹਦੇ ਨਾਲ ਜੰਗ ਕਰਨਾ ਪੈਂਦਾ ਸੀ ਤੇ ਜਿੰਨਾ ਚਿਰ ਤੱਕ ਸਾਰੀ ਧਰਤੀ ਦੀ ਜਿੱਤ ਨਾ ਪ੍ਰਾਪਤ ਕਰ ਲਵੇ ਫਿਰ ਉਹਨਾਂ ਚਿਰ ਜੱਗ ਸਫਲ ਨਹੀਂ ਸੀ ਹੋ ਸਕਦਾ ਹੁਣ ਜੰਗ ਯੁੱਧ ਵਿਚ ਦੇਖ ਲੋ ਕਿੰਨੀ ਬਰਬਾਦੀ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਫਿਰ ਉਹ ਅਸਮਿਤ ਜੱਗ ਕੀਤਾ ਜਾਂਦਾ ਸੀ ਤੇ ਹੁਣ ਦੇਖੋ ਧਨ ਤੋਂ ਬਿਨਾਂ ਤੇ ਉਹ ਜੱਗ ਕਿਵੇਂ ਹੋ ਸਕਦਾ ਹੈ ਤੇ ਹੁਣ ਨਾ ਇੰਨਾ ਕਿਸੇ ਕੋਲ ਧਨ ਹੈ ਜਿਹੜਾ ਵੀ ਜੰਗ ਯੁੱਧ ਕਰੇ ਤੇ ਸਾਰੀ ਦੁਨੀਆਂ ਨੂੰ ਜਿੱਤ ਸਕੇ ਤੇ ਨਾ ਹੀ ਇੰਨਾ ਬਲ ਹੈ
ਸਖਤ ਮਖ ਕਰ ਬੇ ਮਾਹੀ
ਵਿਚ ਸ਼ਕਤੀ ਸਮਰੱਥਾ ਹੈ ਵੀ ਜਿਹੜਾ ਇਸ ਵੇਲੇ ਕੋਈ ਜੱਗ ਕਰ ਸਕੇ
ਕਰਮ ਕਾਂਡ ਮੈਂ ਜੇ ਅਬ ਲਾਗੈ
ਬਾਕੀ ਜਿਹੜੇ ਕਰਮ ਕਾਂਡ ਦੀ ਗੱਲ ਤੂੰ ਦੱਸ ਰਿਹਾ ਵੀ ਇਨ੍ਹਾਂ ਨੂੰ ਕਰਮ ਕਾਂਡ ਦੇ ਵਿਚ ਲਾਓ ਇਨ੍ਹਾਂ ਨੂੰ ਤੀਰਥ ਵਰਤ ਇਸ਼ਨਾਨ ਕਰਵਾਓ ਤੇ ਜਿਸ ਕਰਮ ਕਾਂਡ ਦੇ ਵਿਚ ਹੁਣ ਤੂੰ ਲਾਉਣ ਦੀ ਗੱਲ ਆਖ ਰਿਹਾ ਹੈ
ਕਿਮ ਹੋਏ ਆਵੇ ਸਭ ਦਿਨ ਭਾਗੈ
ਉਹ ਵੀ ਗੱਲ ਕਿਵੇਂ ਹੋ ਸਕਦੀ ਹੈ ਲੋਕ ਤੇ ਰੋਜੀ ਰੋਟੀ ਦੇ ਮਾਰੇ ਦਿਨ ਰਾਤ ਭੱਜੇ ਫਿਰਦੇ ਨੇ ਤੇ ਕਿਵੇਂ ਵਰਤ ਰੱਖਣਗੇ ਤੇ ਕਿਵੇਂ ਤੀਰਥਾਂ ਤੇ ਜਾਣਗੇ ਇਹ ਗੱਲ ਹੋਣ ਵਾਲੀ ਨਹੀਂ ਹੈ
ਉਸ ਕਰ ਸੋਚ ਆਦਿ ਕੋ ਕਰਨ
ਕਰਮ ਕਾਂਡ ਦੀ ਤੇ ਨਾਲ ਬਹੁਤ ਹੀ ਸੌ ਚ ਪਵਿੱਤਰਤਾ ਰੱਖਣ ਦੀ ਤੂੰ ਗੱਲ ਕਰਦਾ ਵੀ ਸਿੱਖਾਂ ਨੂੰ ਇਸ ਤਰ੍ਹਾਂ ਕਰਮ ਕਾਂਡ ਸਿਖਾਓ ਤੇ ਇਸ ਤਰ੍ਹਾਂ ਇਹ ਜਿਹੜੀ ਬਹੁਤੀ ਪਵਿੱਤਰਤਾ ਰੱਖਣੀ ਹੈ ਕਰਮ ਕਾਂਡ ਕਰਨਾ ਇਹ ਬਹੁਤ ਔਖੀ ਗੱਲ ਹੈ, ਇਸ ਸਮੇਂ ਕਰਨੀ ਬਹੁਤ ਔਖੀ ਗੱਲ ਹੈ।
ਆਨ ਪਾਣ ਵਿਦਤਾ ਸੀ ਵਰਨ
ਵਰਤ ਰੱਖਣ ਆਦਿਕ ਦੀ ਗੱਲ ਹੈ ਵੀ ਸੰਜਮ ਦਾ ਬਣਾ ਕੇ ਖਾਣ ਸਾਰੇ ਤੇ ਜਿਹੜੀ ਖਾਣ ਪੀਣ ਦੀ ਵੀ ਜਿਹੜੀ ਤਰਕੀਬ ਤੂੰ ਦੱਸ ਰਿਹਾ ਹੈ ਉਹ ਵੀ ਇਸ ਵੇਲੇ ਕਰਨੀ ਬਹੁਤ ਔਖੀ ਹੈ।
ਅਸਖਤ ਨਰ ਜਾਨੋ ਸਦਾ
ਮਹਾਰਾਜ ਉਸ ਪੰਡਿਤ ਨੂੰ ਕਹਿੰਦੇ ਨੇ ਪੰਡਿਤ ਜੀ ਕਲਯੁਗ ਦਾ ਸਮਾਂ ਹੈ, ਨਾ ਲੋਕਾਂ ਕੋਲ ਇੰਨਾ ਧਨ ਹੈ, ਨਾ ਬਲ ਹੈ, ਨਾ ਸ਼ਕਤੀ ਹੈ, ਨਾ ਇੰਨਾ ਟਾਈਮ ਹੀ ਹੈ, ਦੱਸੋ ਇਹ ਕਿਵੇਂ ਵਰਤ ਰੱਖਣਗੇ, ਕਿਵੇਂ ਜੱਗ ਕਰਨਗੇ, ਕਿਵੇਂ ਕਰਮ ਕਾਂਡ ਕਰਨਗੇ, ਸਾਰੇ ਭੁੱਖੇ ਮਰ ਜਾਣਗੇ ਜੇ ਤੁਹਾਡੀ ਗਲਤੀ ਅਮਲ ਕੀਤਾ, ਇਸ ਲਈ ਇਨ੍ਹਾਂ ਵਿਚ ਇੰਨੀ ਸ਼ਕਤੀ ਨਹੀਂ ਹੈ ਵੀ ਜੋ ਕੋਈ ਤੁਸੀਂ ਆਖਦੇ ਉਸ ਤਰ੍ਹਾਂ ਕਰ ਸਕਣ।
ਥਮ ਧਰਮ ਕਿਮ ਹੋਵੇ ਅਬੈ
ਗੁਰੂ ਮਹਾਰਾਜ ਕਹਿੰਦੇ ਜਿਹੜੇ ਤੁਹਾਡੇ ਧਰਮ ਕਰਮ ਨੇ ਪੁਰਾਣੇ ਯੁੱਗਾਂ ਦੇ, ਕੋਈ ਧਰਮ ਕਰਮ ਦੇ ਬਾਰੇ ਬਿਆਨ ਕਰਦੇ ਨੇ, ਸਤ ਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਿੜੇ ਕਲ ਕੇਵਲ ਨਾਮ ਆਧਾਰ, ਇਹ ਪਹਿਲੇ ਯੁਗਾਂ ਦੇ ਧਰਮ ਕਰਮ ਦੀ ਵਿਆਖਿਆ ਸਾਰੀ ਕਰਦੇ ਨੇ, ਹੁਣ ਕਲਯੁਗ ਦੇ ਧਰਮ ਕਰਮ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਰਚੇ ਗਏ ਹਨ।
ਤਿੰਨ ਕੋ ਕਰਤਿਓ ਸੁਖ ਦੁਖ ਪਾਵੈ,
ਦੇਖ ਲੋ ਇਹ ਜਿਹੜੇ ਲੋਕ ਨੇ ਜੋ ਪਹਿਲੇ ਧਰਮ ਕਰਮ ਕਰਦੇ ਵੀ ਸਨ ਤੇ ਉਨ੍ਹਾਂ ਨੂੰ ਕਲਿਆਣ ਨਹੀਂ ਸੀ ਮਿਲਦੇ, ਜਿਹੜੇ ਪਹਿਲੇ ਯੁਗਾਂ ਦੇ ਧਰਮ ਕਰਮ ਕੋਈ ਹੁਣ ਵੀ ਕਰੇ ਨਾ ਤਾਂ ਹਜ਼ੂਰ ਕਹਿੰਦੇ ਉਨ੍ਹਾਂ ਨੂੰ ਕਰਮਾਂ ਅਨੁਸਾਰ ਦੁੱਖ ਤੇ ਸੁਖ ਤੇ ਮਿਲ ਸਕਦਾ ਹੈ।
ਸੁਰਗ ਦਿਖੈ ਕਬ ਨਰਕ ਸਿਧਾਵੈ,
ਮਨੁੱਖ ਕਰਮ ਕਰਕੇ ਜੇ ਚੰਗੇ ਕੰਮ ਕਰ ਲਵੇਗਾ, ਪੁੰਨ ਕਰਮ ਕਰ ਲਵੇਗਾ, ਸਵਰਗ ਵਿਚ ਚਲਿਆ ਜਾਵੇਗਾ, ਤੇ ਜੇ ਪਾਪ ਕਰਮ ਕੀਤੇ ਫਿਰ ਨਰਕਾਂ ਵਿਚ ਚਲਿਆ ਜਾਵੇਗਾ।
ਆਪ ਚਲ ਪਦਵੀ ਪਾਏ ਨਾ ਕੋ,
ਗੁਰਮਤ ਦਾ ਸਿਧਾਂਤ ਹੈ ਵੀ ਕਰਮਾਂ ਦੇ ਨਾਲ ਕਿਸੇ ਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਾ ਲਾਹੀ, ਲੋਕ ਕਰਮਾਂ ਧਰਮਾਂ ਦੇ ਨਾਲ ਮੁਕਤੀ ਭਾਲਦੇ ਨੇ ਪਰ ਮੁਕਤੀ ਨਹੀਂ ਮਿਲ ਸਕਦੀ। ਜੇ ਮੁਕਤੀ ਪ੍ਰਾਪਤ ਕਰਨੀ ਹੈ ਗੁਰੂ ਸ਼ਬਦ ਦੁਆਰਾ, ਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰੋ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ।
ਅੰਤਾ ਸਹਿਤ ਕਰਮ ਸੁਭ ਜੋ,
ਹਜ਼ੂਰ ਕਹਿੰਦੇ ਨੇ ਭਾਈ ਜੇ ਕੋਈ ਕਰਮ ਕਰਦਾ ਹੈ, ਇਹ ਇੱਕ ਮਨੁੱਖ ਦੀ ਕਮਜ਼ੋਰੀ ਹੈ, ਕਰਮ ਕਰਤ ਵਧੇ ਆਉਂਗੇ, ਜੇ ਕੋਈ ਚੰਗਾ ਕੰਮ ਕਰ ਲੈਂਦਾ ਉਹਦਾ ਵੀ ਮਨ ਦੇ ਵਿਚ ਹੰਕਾਰ ਪੈਦਾ ਹੋ ਜਾਂਦਾ ਹੈ।
ਵੇਦ ਬਹੁਤ ਫਲ ਥੋਰ ਪਾਏ,
ਜੇ ਕੋਈ ਚੰਗਾ ਕੋਈ ਕੰਮ ਕਰਦਾ ਉਹਦਾ ਹੰਕਾਰ ਕਰ ਲੈਂਦਾ ਤੇ ਫਿਰ ਚੰਗੇ ਕੰਮ ਦਾ ਫਲ ਵੀ ਬਹੁਤ ਥੋੜਾ ਉਸ ਨੂੰ ਮਿਲਦਾ ਤੇ ਦੁੱਖ ਬਹੁਤਾ ਉਸ ਨੂੰ ਭੁਗਣਾ ਪੈਂਦਾ। ਇਹਦਾ ਕਾਰਨ ਇਹ ਆ ਵੀ ਪੁੰਨ ਤਾਂ ਕਿਤੇ ਕਿਤੇ ਹੁੰਦੇ ਆ ਤੇ ਪਾਪ ਅਸੀਂ ਰੋਜ਼ ਹੀ ਕਰਦੇ ਹਾਂ, ਤੇ ਹੁਣ ਪੁੰਨ ਘੱਟ ਹੋਣ ਕਰਕੇ ਸਾਨੂੰ ਸੁੱਖ ਘੱਟ ਪ੍ਰਾਪਤ ਹੁੰਦਾ, ਪਾਪ ਵਧੇਰੇ ਹੋਣ ਕਰਕੇ ਤੇ ਦੁੱਖ ਸਾਨੂੰ ਬਹੁਤਾ ਪ੍ਰਾਪਤ ਕਰਨਾ ਪਵੇਗਾ।
ਨਾਸਵੰਤ ਜੇ ਹੋ ਸਮਦਾਏ,
ਸੰਸਾਰ ਦੇ ਦੁੱਖ ਤੇ ਸੁੱਖ ਨੇ, ਚਾਹੇ ਸੁਰਗ ਹੈ ਨਰਕ ਹੈ, ਪਦਾਰਥਕ ਸੁੱਖ ਨੇ ਮਾਇਆ ਦੇ ਸੁੱਖ ਨੇ, ਤੇ ਸਾਰੇ ਨਾਸਵੰਤ ਹਨ।
ਆਪ ਕਲਯੁਗ ਕੋ ਸਮੋ ਸੁਆਵਾ,
ਹਜ਼ੂਰ ਉਸ ਪੰਡਿਤ ਦਾ ਮਾਨ ਤੋੜਨ ਲਈ ਇਹ ਬਚਨ ਕਹਿ ਰਹੇ ਨੇ ਵੀ ਹੁਣ ਪੰਡਿਤ ਜੀ ਹੁਣ ਇਹ ਕਲਯੁਗ ਦਾ ਸਮਾਂ ਆ ਗਿਆ, ਜਿਹੜੇ ਤੁਹਾਡੇ ਧਰਮ ਸ਼ਾਸਤਰ ਨੇ ਪਹਿਲੇ ਯੁਗਾਂ ਦੇ ਧਰਮਾਂ ਕਰਮਾਂ ਦੀ ਗੱਲ ਕਰਦੇ ਹਨ ਤੇ ਹੁਣ ਉਨ੍ਹਾਂ ਦੀ ਕੋਈ ਲੋੜ ਨਹੀਂ ਹੈ।
ਜਿਸ ਕੋ ਰਾਜ ਤਿਸੀ ਕੋ ਨਿਆਵਾ,
ਜਿਹੜੇ ਲੋਕ ਕਹਿੰਦੇ ਨੇ ਵੀ ਜਿਸ ਕੋ ਰਾਜ ਤਿਸੀ ਕੋ ਨਿਆਵਾ, ਜਿਹੋ ਜਿਹਾ ਜਿਸਦਾ ਰਾਜ ਹੋਵੇ ਤੇ ਫਿਰ ਉਹਦਾ ਨਿਆਂ ਵੀ ਉਸੇ ਤਰ੍ਹਾਂ ਦਾ ਹੁੰਦਾ ਹੈ। ਜਥਾ ਰਾਜਾ ਤਥਾ ਪਰਜਾ, ਜਿਸ ਕੀ ਲਾਠੀ ਉਸੀ ਕੀ ਬੈਂਸ, ਜਿਸ ਕਾ ਰਾਜ ਉਸੀ ਕਾ ਤੇਜ ਵਾਲੀ ਇਹ ਗੱਲ ਚੱਲ ਹੁੰਦੀ ਹੈ।
ਤਪ ਆਦਿਕ ਸਭ ਕਰਮ ਮਹਾਨੇ,
ਦੇਖ ਲੋ ਜਿਹੜੇ ਤੁਸੀਂ ਤਪ ਕਰਨ ਦੀ ਗੱਲ ਕਰਦੇ ਹੋ, ਤੀਰਥ ਇਸ਼ਨਾਨ ਦੀ ਗੱਲ ਕਰਦੇ ਹੋ, ਵਰਤ ਰੱਖਣ ਦੀ ਗੱਲ ਕਰਦੇ ਹੋ, ਦਾਨ ਕਰਨ ਦੀ ਗੱਲ ਆਖਦੇ ਹੋ, ਭਾਵੇਂ ਠੀਕ ਹੈ ਸ਼ੁਭ ਕਰਮ ਹਨ,
ਹੋਰ ਸੇਵਾ ਕੇ ਹੋਵੇ ਨਾ ਸਮਾਨੇ,
ਧਿਆਨ ਦੇ ਨਾਲ ਸੁਣ ਲਵੋ। ਗੁਰੂ ਮਹਾਰਾਜ ਕਹਿੰਦੇ ਪੰਡਿਤ ਜੀ ਜਿਹੜੀ ਗੁਰੂ ਘਰ ਦੀ ਸੇਵਾ ਹੈ ਉਹਦੇ ਬਰਾਬਰ ਕੋਈ ਵੀ ਧਰਮ ਕਰਮ ਨਹੀਂ ਹੋ ਸਕਦਾ, ਗੁਰੂ ਕੀ ਸੇਵਾ ਬਹੁਤ ਮਹਾਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਤੁਰਕੀ ਬਾਣੀ ਵਿਚ ਬਚਨ ਆਉਂਦੇ ਨੇ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਤੇ ਨਾਲ ਇਹ ਵੀ ਆਖਿਆ ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਤਪਾਂ ਵਿਚੋਂ ਸ਼੍ਰੋਮਣੀ ਤਪ ਹੈ। ਇਹਦੇ ਬਰਾਬਰ ਕੋਈ ਤਪ ਨਹੀਂ, ਇਹਦੇ ਬਰਾਬਰ ਕੋਈ ਧਰਮ ਕਰਮ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਭਾਈ ਗੁਰੂ ਦੀ ਸੇਵਾ ਦੇ ਬਰਾਬਰ ਕੋਈ ਤੁਹਾਡਾ ਧਰਮ ਕਰਮ ਨਹੀਂ ਪਹੁੰਚ ਸਕਦਾ।
ਸਤਨਾਮ ਕੋ ਸਿਮਰਨ ਸਾਰ,
ਪਹਿਲੀ ਗੱਲ ਸਿੱਖ ਧਰਮ ਦਾ ਪਹਿਲਾ ਜਿਹੜਾ ਬੁਨਿਆਦੀ ਅਸੂਲ ਸੇਵਾ ਹੈ, ਪਹਿਲਾਂ ਸੇਵਾ ਕਰਨ ਲਈ ਗੁਰੂ ਮਹਾਰਾਜ ਦਾ ਹੁਕਮ ਹੈ। ਜਿਵੇਂ ਆਪ ਸੰਗਤਾਂ ਗੁਰੂ ਘਰ ਆ ਕੇ ਕੋਈ ਅੰਮ੍ਰਿਤ ਵੇਲੇ ਲੰਗਰ ਦੀ ਸੇਵਾ ਕਰਦਾ, ਕੋਈ ਭਾਂਡੇ ਮਾਂਜਦਾ, ਕੋਈ ਦਰੀਆਂ ਚਾੜਦਾ, ਕੋਈ ਚਾਦਰਾਂ ਚਾੜ ਕੇ ਵਿਛਾਉਂਦਾ, ਕੋਈ ਦੇਗ ਵਰਤਾਉਂਦਾ, ਕੋਈ ਕੀਰਤਨ ਕਰਦਾ, ਕੋਈ ਪਾਠ ਕਰਦਾ, ਕੋਈ ਕਥਾ ਸੁਣਾਉਂਦਾ, ਸਭ ਇਸ ਸੇਵਾ ਦੇ ਵਿਚ ਹੀ ਆਉਂਦੇ। ਹਜ਼ੂਰ ਕਹਿੰਦੇ ਨੇ ਵੀ ਜਿਹੜੇ ਹੋਰ ਸਾਧਨ ਨੇ ਉਹ ਇਸ ਸੇਵਾ ਦੇ ਬਰਾਬਰ ਨਹੀਂ ਹੋ ਸਕਦੇ। ਦੂਸਰੇ ਨੰਬਰ ਤੇ ਸਿਮਰਨ ਦੀ ਗੱਲ ਹੈ, ਸੇਵਾ ਤੇ ਸਿਮਰਨ ਦੋ ਸਿੱਖੀ ਦੇ ਪ੍ਰਮੁੱਖ ਸਿਧਾਂਤ ਨੇ, ਅਸੂਲ ਨੇ। ਹਜ਼ੂਰ ਕਹਿੰਦੇ ਜਿਹੜਾ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਜਿਹੜਾ ਮਨੁੱਖ ਸੇਵਾ ਦੇ ਨਾਲ ਸਿਮਰਨ ਕਰਦਾ ਹੈ, ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਮੁਕਤ ਮੁਕਤ ਦੇ ਮਹਿ ਦੇ ਉਧਾਰ,
ਹਜ਼ੂਰ ਕਹਿੰਦੇ ਨੇ ਸੇਵਾ ਤੇ ਸਿਮਰਨ ਜਿਹੜੀਆਂ ਦੋ ਚੀਜ਼ਾਂ ਨੇ, ਇਸ ਜੀਵ ਨੂੰ ਭੋਗਤ ਮੁਕਤ ਦਾ ਅਰਥ ਹੈ ਵੀ ਭੋਗ ਤੇ ਮੋਖ, ਭੋਗਤ ਇਸ ਦੁਨੀਆਂ ਦੇ ਪਦਾਰਥ ਵੀ ਤੇ ਅੱਗੇ ਮੁਕਤ ਜਿਹੜਾ ਪ੍ਰਲੋਕ ਦਾ ਸੁਖ ਹੈ, ਇਹ ਵੀ ਸਭ ਕੁਛ ਇਹ ਦੇਣ ਵਾਲੇ ਹਨ।
ਸਿਮਰਨ ਸ਼ਰਵਣ ਭਗਤ ਵਡਿਆਈ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਸਿਮਰਨ ਕਰਨਾ ਹੈ ਵਾਹਿਗੁਰੂ ਦਾ ਸਿਮਰਨ, ਤੇ ਨਾਲ ਸੰਗਤ ਵਿਚ ਬੈਠ ਕੇ ਬਾਣੀ ਕੀਰਤਨ ਕਥਾ ਨੂੰ ਸੁਣਨਾ, ਸ਼ਰਵਣ ਭਗਤੀ ਦੀ ਵਡਿਆਈ ਬਹੁਤ ਮਹਾਨ ਹੈ।
ਇਸ ਸਮ ਕਲ ਨਹਿ ਆਣ ਵਡਾਈ,
ਹਜ਼ੂਰ ਕਹਿੰਦੇ ਇਸ ਕਲਯੁਗ ਦੀ ਗੱਲ ਅਸੀਂ ਕਰਦੇ ਹਾਂ, ਇਸ ਕਲਯੁਗ ਦੇ ਵਿਚ ਵੀ ਸਿਮਰਨ ਕਰਨਾ, ਸੇਵਾ ਕਰਨੀ, ਸੰਗਤ ਕਰਨੀ, ਸੰਗਤ ਵਿਚ ਬੈਠ ਕੇ ਬਾਣੀ ਕੀਰਤਨ ਕਥਾ ਨੂੰ ਸੁਣਨਾ, ਇਹਦੇ ਸਮਾਨ ਹੋਰ ਕੋਈ ਧਰਮ ਕਰਮ ਕੋਈ ਸਾਧਨ ਨਹੀਂ ਹੋ ਸਕਦਾ।
ਇਸ ਬਿਨ ਮੁਕਤ ਨਾ ਕੋਈ ਪਾਵੇ,
ਸਤਿਗੁਰੂ ਨੇ ਮੋਹਰ ਲਾ ਦਿੱਤੀ, ਕਹਿਣ ਲੱਗੇ ਪੰਡਿਤ ਜੀ ਸੇਵਾ ਸਿਮਰਨ ਤੇ ਨਾਲ ਸੰਗਤ ਤੋਂ ਬਿਨਾਂ ਕੋਈ ਇਸ ਕਲਯੁਗ ਦੇ ਵਿਚ ਮੁਕਤੀ ਵੀ ਨਹੀਂ ਪ੍ਰਾਪਤ ਕਰ ਸਕਦਾ।
ਸਿਕਤਾ ਤੇ ਤੇਲ ਨ ਆਵੇ,
ਗੁਰੂ ਮਹਾਰਾਜ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਕਹਿਣ ਲੱਗੇ ਪੰਡਿਤ ਜੀ ਜਿਵੇਂ ਰੇਤੇ ਵਿਚੋਂ ਕਦੇ ਤੇਲ ਨਹੀਂ ਨਿਕਲਦਾ, ਠੀਕ ਹੈ ਜਿਵੇਂ ਸਰੋਂ ਹੈ ਹੋਰ ਚੀਜ਼ਾਂ ਨੇ ਬੀਜ ਨੂੰ ਉਨ੍ਹਾਂ ਵਿਚੋਂ ਤੇਲ ਨਿਕਲ ਸਕਦਾ, ਪਰ ਰੇਤੇ ਵਿਚੋਂ ਕਦੇ ਤੇਲ ਨਹੀਂ ਨਿਕਲਦਾ। ਇਸੇ ਤਰ੍ਹਾਂ ਸੇਵਾ ਸਿਮਰਨ ਤੇ ਸਤਸੰਗਤ ਤੋਂ ਬਿਨਾਂ ਕਿਸੇ ਨੂੰ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ।
ਤਾਪ ਦ੍ਰਪ ਆਦਿਕ ਜੇ ਆਚਾਰ,
ਤੇ ਜਿਹੜੇ ਤੁਸੀਂ ਤਾਪ ਵਰਤ ਤੀਰਥ ਇਸ਼ਨਾਨ ਤੇ ਕਰਮ ਕਰਨ ਦੀ ਗੱਲ ਕਰਦੇ ਹੋ,
ਉਹ ਘਟ ਨਾਮ ਬਹੀਨ ਅਸਾਰ,
ਯਾਦ ਰੱਖੋ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਧਰਮ ਕਰਮ ਫੋਕਟ ਨੇ ਤੇ ਆਸਾਰ ਬਿਲਕੁਲ ਨਿਰਾਰਥਕ ਹਨ, ਕੋਈ ਉਹਨਾਂ ਵਿਚ ਕਣ ਨਹੀਂ ਹੈ, ਕੋਈ ਸ਼ਕਤੀ ਕੋਈ ਸੱਤਾ ਨਹੀਂ ਹੈ।
ਔਰ ਕਹਾਂ ਲਗ ਕਹਾਂ ਬਣਾਈ,
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਦੱਸੋ ਹੋਰ ਤੁਹਾਨੂੰ ਕਿੱਥੋਂ ਤੱਕ ਨਾਮ ਬਾਣੀ ਦੀ ਸੇਵਾ ਸਿਮਰਨ ਦੀ ਮਹਿਮਾ ਕਰਕੇ ਦੱਸੀਏ।
ਆਪਰ ਵਿਪਰਜੈ ਹੋਏ ਸਭ ਜਾਈ,
ਜਿਹੜਾ ਮਨੁੱਖ ਇਸ ਕਲਯੁਗ ਦੇ ਵਿਚ ਸੇਵਾ ਸਿਮਰਨ ਸਤਸੰਗਤ ਤੋਂ ਬਿਨਾਂ ਕੋਈ ਹੋਰ ਧਰਮ ਕਰਮ ਕਰਦਾ ਨਾ, ਤੇ ਉਹ ਸਾਰਾ ਕੰਮ ਹੀ ਉਲਟਾ ਪੁਲਟਾ ਹੀ ਹੋ ਜਾਂਦਾ, ਉਹਦਾ ਕੀ ਕਾਰਨ? ਹਜ਼ੂਰ ਨੇ ਤੁਰਕੀ ਬਾਣੀ ਵਿਚ ਬਹੁਤ ਸੋਹਣੀ ਉਦਾਹਰਣ ਦਿੱਤੀ। ਹਜ਼ੂਰ ਕਹਿੰਦੇ ਨੇ ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ ਪਲੋ ਸਮੋ ਸੁਆਓ। ਹੁਣ ਜਿਸ ਬੀਜ ਦੇ ਬੀਜਣ ਦੀ ਵੱਤਰ ਹੋਵੇ, ਉਹ ਬੀਜ ਬੀਜਿਆ ਜਾਵੇ, ਉਹਦੇ ਨਾਲ ਉਹ ਬੀਜ ਉੱਗਦਾ ਹੈ, ਉਸ ਤੋਂ ਸਾਨੂੰ ਚੰਗੇ ਫਲ ਦੀ ਆਸ ਵੀ ਹੁੰਦੀ ਹੈ। ਤੇ ਨਾਲ ਹੀ ਹਜ਼ੂਰ ਨੇ ਇਹ ਆਖਿਆ ਆਣ ਰੁੱਤੀ ਆਣ ਬੋਈਐ ਫਲ ਨਾ ਫੁੱਲੈ ਤਾਹੀਂ। ਰੁੱਤ ਹੋਰ ਹੋਵੇ, ਵੱਤਰ ਹੋਰ ਹੋਵੇ, ਅਸੀਂ ਹੋਰ ਕੋਈ ਬੀਜ ਬੀਜੀ ਜਾਵਾਂਗੇ, ਉਹ ਬੀਜ ਉੱਗਦਾ ਹੀ ਨਹੀਂ। ਤੁਸੀਂ ਵੀ ਆਪਣੇ ਘਰਾਂ ਦੇ ਵਿਚ ਖੇਤਾਂ ਦੇ ਵਿਚ ਬੀਜ ਬੀਜ ਕੇ ਦੇਖ ਲਿਓ, ਬਿਨਾਂ ਵੱਤਰ ਤੋਂ ਕੋਈ ਬੀਜ ਬੀਜਿਆ ਉੱਗਦਾ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਤੁਹਾਡੇ ਧਰਮ ਕਰਮ ਨੇ ਉਹ ਪਹਿਲੇ ਯੁਗਾਂ ਦੇ ਸੀ, ਹੁਣ ਸਮਾਂ ਬਦਲ ਚੁੱਕਿਆ, ਹੁਣ ਮੌਸਮ ਬਦਲ ਚੁੱਕੇ ਨੇ, ਤੁਹਾਡੇ ਕੀਤੇ ਧਰਮ ਕਰਮ ਹੁਣ ਉਹ ਕਿਸੇ ਬੰਦੇ ਨੂੰ ਮੁਕਤੀ ਦਾ ਫਲ ਨਹੀਂ ਦੇ ਸਕਦੇ, ਇਸ ਲਈ ਸਾਰਾ ਕੰਮ ਉਲਟ ਪੁਲਟ ਹੋ ਜਾਂਦਾ ਹੈ।
ਸਿਮਰ ਨਾਮ ਹਰੇ ਅਹੰਕਾਰ।
ਕਿਉਂਕਿ ਜਿਹੜੇ ਤੁਹਾਡੇ ਹਿੰਦੂ ਮਤ ਦੇ ਧਰਮ ਗ੍ਰੰਥਾਂ ਵਿਚ ਧਰਮ ਕਰਮ ਕਰਨੇ ਲਿਖੇ ਨੇ, ਜੇ ਮਨੁੱਖ ਕਰਦਾ ਹੈ, ਸਭ ਤੋਂ ਵੱਡੀ ਘਾਟ ਉਨ੍ਹਾਂ ਵਿਚ ਇਹ ਹੈ ਕਿ ਉਹਦੇ ਮਨ ਦੇ ਵਿਚ ਹੰਕਾਰ ਪੈਦਾ ਕਰ ਦਿੰਦੇ। ਪਰ ਜਿਹੜਾ ਸੰਗਤ ਵਿਚ ਆ ਕੇ ਸੇਵਾ ਤੇ ਸਿਮਰਨ ਕਰਦਾ ਹੈ, ਇਹ ਹੰਕਾਰ ਨੂੰ ਨਾਸ਼ ਕਰਦੇ ਹਨ।
ਹਰ ਮਨ ਮਹਿ ਇਹੋ ਬਧੇ ਉਦਾਰ।
ਜਿਹੜਾ ਹੰਕਾਰ ਹੈ ਕਰਮ ਕਰਨ ਦੇ ਨਾਲ ਵਧੇਰੇ ਵਧਦਾ ਹੈ, ਤੇ ਸੇਵਾ ਤੇ ਸਿਮਰਨ ਦੇ ਨਾਲ ਇਹ ਹੰਕਾਰ ਘਟਦਾ ਹੈ।
ਸੋ ਅਹੰਕਾਰ ਹੈ ਦੂਸਣ ਮੂਲ।
ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਿਹੜਾ ਹੰਕਾਰ ਹੈ, ਚਾਹੇ ਚੰਗੇ ਕੰਮ ਦਾ ਵੀ ਕੋਈ ਹੰਕਾਰ ਕਰ ਲਵੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਜੋ ਸਾਡੀ ਹਮੇਸ਼ਾ ਲਈ ਅਗਵਾਈ ਕਰਦੇ ਨੇ। ਹਜ਼ੂਰ ਕਹਿੰਦੇ ਨੇ, ਭਾਈ ਚੰਗੇ ਕੰਮ ਦਾ ਹੰਕਾਰ ਹੋ ਹੀ ਜਾਂਦਾ ਹੈ, ਤੇ ਜਦੋਂ ਹੰਕਾਰ ਹੋ ਗਿਆ ਤੇ ਉਸ ਕਰਮ ਦੇ ਨਾਲ ਹੀ ਨਿਸਫਲਤਾ ਵੀ ਹੋ ਜਾਂਦੀ। ਹਜ਼ੂਰ ਨੇ ਬਹੁਤ ਸੋਹਣੀ ਉਦਾਹਰਣ ਦੇ ਕੇ ਸਮਝਾਇਆ, ਤੀਰਥ ਬਰਤ ਯਾਰ ਦਾਨ ਕਰ, ਮਨ ਮਹਿ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕੁੰਚਰ ਹਾਥੀ ਨੂੰ ਕਹਿੰਦੇ ਨੇ, ਹਾਥੀ ਨੂੰ ਇਸ਼ਨਾਨ ਕਰਵਾ ਦਿਓ। ਹਾਥੀ ਦਾ ਸੁਭਾਅ ਹੈ ਉਹ ਆਪਣੇ ਪਿੰਡੇ ਤੇ ਫੇਰ ਮਿੱਟੀ ਪਾ ਲੈਂਦੇ, ਖੇਹ ਛਾਣ ਲੈਂਦੇ, ਤੇ ਉਹਦਾ ਇਸ਼ਨਾਨ ਕੀਤਾ ਕੋਈ ਖਾਸ ਫਾਇਦੇਮੰਦ ਨਹੀਂ ਹੁੰਦਾ। ਜੇ ਹੁਣ ਨਹਾ ਕੇ ਮਿੱਟੀ ਪਾਉਣੀ ਹੈ ਪਿੰਡੇ ਤੇ, ਨਹਾਉਣ ਦਾ ਕੀ ਫਾਇਦਾ ਹੋਇਆ। ਇਸੇ ਲਈ ਹਜ਼ੂਰ ਕਹਿੰਦੇ, ਜੇ ਮਨੁੱਖ ਨੇ ਧਰਮ ਕਰਮ ਕਰਕੇ ਤੀਰਥ ਬਰਤ ਇਸ਼ਨਾਨ ਕਰਕੇ ਹੰਕਾਰ ਕਰ ਲਿਆ, ਉਹ ਤੇ ਨਹਾ ਕੇ ਮਿੱਟੀ ਪਾਉਣ ਵਾਲੀ ਗੱਲ, ਇਹ ਨਹਾਉਣ ਦਾ ਕੀ ਫਾਇਦਾ ਹੋਇਆ। ਧਰਮ ਕਰਮ ਕਰਨ ਦਾ ਕੀ ਫਾਇਦਾ ਹੋਇਆ ਜੇ ਹੰਕਾਰ ਦੇ ਨਾਲ ਹੀ ਲਿਬੜ ਗਿਆ। ਪਰ ਹਜ਼ੂਰ ਕਹਿੰਦੇ, ਇਹ ਜਿਹੜਾ ਹੰਕਾਰ ਹੈ ਸਾਰੇ ਦੂਸ਼ਣਾਂ ਦਾ ਮੂਲ ਕਾਰਨ ਹੈ। ਜਿੰਨੇ ਐਬ ਨੇ, ਜਿੰਨੇ ਦੋਸ਼ ਨੇ, ਜਿੰਨੇ ਪਾਪ ਨੇ, ਉਨ੍ਹਾਂ ਦੀ ਜੜ ਇਹ ਹੰਕਾਰ ਹੈ।
ਗਤ ਕਾਂਖੀ ਧਾਰਹਿ ਨਹਿ ਭੂਲ।
ਹਜ਼ੂਰ ਕਹਿੰਦੇ, ਗਤ ਕਾਂਖੀ ਜਿਹੜਾ ਮੁਕਤੀ ਦਾ ਚਾਹਵਾਨ ਹੈ, ਮਮੁਕਸ਼ੂ ਹੈ, ਜਗਿਆਸੂ ਹੈ, ਉਹ ਕਦੀ ਭੁੱਲ ਕੇ ਵੀ ਹੰਕਾਰ ਨਾ ਕਰੇ। ਤੇ ਜੇ ਕੋਈ ਆਦਮੀ ਚੰਗੇ ਕੰਮ ਦਾ ਵੀ ਹੰਕਾਰ ਕਰ ਲੈਂਦਾ ਨਾ, ਤੇ ਉਹ ਵੀ ਸ਼ੁਭ ਨਹੀਂ ਹੈ। ਤੁਸੀਂ ਆਖੋਗੇ ਉਹ ਕਿਵੇਂ? ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੀ ਆਪਾਂ 2 ਜੁਲਾਈ ਨੂੰ ਇਸ ਗੁਰੂ ਘਰ ਦੇ ਵਿਚ ਬਰਸੀ ਵੀ ਮਨਾਉਣੀ ਹੈ, ਮਨਾ ਰਹੇ ਹਾਂ। ਉਹ ਮਹਾਂਪੁਰਖ ਬੜੇ ਸੁੰਦਰ ਬਚਨ ਸੁਣਾਉਂਦੇ ਸਨ ਸੰਗਤ ਨੂੰ ਵੀ ਤੇ ਵਿਦਿਆਰਥੀਆਂ ਨੂੰ। ਮਹਾਂਪੁਰਖ ਇਹ ਗੱਲ ਆਖਦੇ, ਭਾਈ ਜਿਹੜਾ ਚੰਗੇ ਕੰਮ ਦਾ ਹੰਕਾਰ ਹੈ ਉਹ ਇੱਕ ਸੋਨੇ ਦੀ ਬੇੜੀ ਹੈ, ਤੇ ਜਿਹੜਾ ਬੁਰੇ ਕੰਮ ਦਾ ਹੰਕਾਰ ਹੈ ਉਹ ਲੋਹੇ ਦੀ ਬੇੜੀ ਹੈ। ਕਿਸੇ ਮਨੁੱਖ ਦੇ ਪੈਰਾਂ ਦੇ ਵਿੱਚ ਸੋਨੇ ਦੀ ਜੰਜੀਰ ਪਾ ਦਿਓ ਤੇ ਕਿਸੇ ਦੇ ਲੋਹੇ ਦੀ ਪਾ ਦਿਓ, ਬੰਨ ਤੇ ਦੋਵੇਂ ਹੀ ਲੈਂਦੀਆਂ। ਕਿਸੇ ਮਨੁੱਖ ਦੇ ਹੱਥਾਂ ਨੂੰ ਸੋਨੇ ਦੀ ਕੜੀ ਲਾ ਦਿਓ ਤੇ ਦੂਸਰੇ ਨੂੰ ਲੋਹੇ ਦੀ ਲਾ ਦਿਓ, ਬੰਨਿਆ ਤੇ ਜਾਵੇਗਾ। ਕਿਸੇ ਪੰਛੀ ਨੂੰ ਸੋਨੇ ਦੇ ਪਿੰਜਰੇ ਵਿਚ ਬੰਦ ਕਰ ਦਿਓ ਤੇ ਕਿਸੇ ਨੂੰ ਲੋਹੇ ਦੇ ਪਿੰਜਰੇ ਵਿਚ, ਪੰਛੀ ਤੇ ਕੈਦ ਹੋ ਗਿਆ। ਇਸ ਲਈ ਹੰਕਾਰ ਸਾਰੀਆਂ ਬਿਮਾਰੀਆਂ ਦਾ, ਸਾਰੇ ਐਬਾਂ ਦਾ, ਸਾਰੇ ਦੋਸ਼ਾਂ ਪਾਪਾਂ ਦਾ ਮੂਲ ਹੈ, ਮੁੱਢ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਭਾਈ ਜਿਹੜੇ ਮੁਕਤੀ ਦੇ ਚਾਹਵਾਨ ਨੇ, ਭੁੱਲ ਕੇ ਵੀ ਹੰਕਾਰ ਨਾ ਧਾਰਨ ਕਰਨ।
ਵਿਦਿਆ ਪੜ ਗਈ ਮਿਸਾਲ,
ਉੱਥੇ ਗੱਲ ਆ ਗਈ। ਇਹ ਦਿਨੇ ਵੀ ਮਿਸਾਲ ਲੈ ਕੇ ਲੋਕਾਂ ਦੇ ਅੱਗੋਂ ਦੀ ਲੰਘਦਾ ਸੀ ਤੇ ਲੋਕਾਂ ਨੂੰ ਕਹਿੰਦਾ ਸੀ, ਮੇਰੇ ਕੋਲੇ ਮਿਸਾਲ ਹੈ, ਮੇਰੇ ਕੋਲੇ ਗਿਆਨ ਹੈ, ਮੇਰੇ ਕੋਲੇ ਵਿਦਿਆ ਹੈ, ਮੇਰੇ ਕੋਲੇ ਗਿਆਨ ਹੈ, ਮੇਰੇ ਕੋਲ ਆਓ ਜੇ ਕਿਸੇ ਨੇ ਕੋਈ ਗਿਆਨ ਦੀ ਗੱਲ ਸਿੱਖਣੀ ਹੈ, ਮੇਰੇ ਤੋਂ ਬਿਨਾਂ ਕੋਈ ਤੁਹਾਨੂੰ ਗਿਆਨ ਨਹੀਂ ਦੇ ਸਕਦਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਭਲਿਆ ਲੋਕਾ, ਜੇ ਸੂਰਜ ਚੜ੍ਹੇ ਤੋਂ ਵੀ ਕਿਸੇ ਨੂੰ ਦੀਵੇ ਦੀ ਲੋੜ ਪੈ ਜਾਵੇ, ਮਿਸਾਲ ਦੀ ਲੋੜ ਪੈ ਜਾਵੇ, ਤੇ ਫੇਰ ਇਹ ਗੱਲ ਸਮਝ ਤੋਂ ਬਾਹਰ ਹੈ। ਸੂਰਜ ਚੜ੍ਹੇ ਰਾਤ ਦੇ ਸਮੇਂ ਤੇ ਦੀਵੇ ਦੀ ਲੋੜ ਹੈ, ਮਿਸਾਲ ਦੀ ਲੋੜ ਹੈ, ਪਰ ਦਿਨ ਵੇਲੇ ਤਾਂ ਕੋਈ ਲੋੜ ਨਹੀਂ ਹੁੰਦੀ। ਹਜ਼ੂਰ ਕਹਿਣ ਲੱਗੇ, ਤੂੰ ਦਿਨੇ ਵੀ ਮਿਸਾਲ ਚੱਕੀ ਫਿਰਨੇ ਦਾ ਮਤਲਬ ਤੈਨੂੰ ਦਿਨੇ ਵੀ ਨਹੀਂ ਨਜ਼ਰ ਆਉਂਦਾ, ਤੂੰ ਤੇ ਅੰਨਾ ਹੈ। ਤੂੰ ਤੇ ਸੂਰਮੈ ਜਿਹਨੂੰ ਦਿਨ ਵੇਲੇ ਵੀ ਮਿਸਾਲ ਦੀ ਲੋੜ ਹੈ ਉਹ ਸੁਜਾਖਾ ਨਹੀਂ ਉਹ ਗਿਆਨਵਾਨ ਨਹੀਂ ਉਹ ਗਿਆਨੀਆਂ ਹੀ ਹੈ ਤੇ ਗੁਰੂ ਮਹਾਰਾਜ ਨੇ ਉਸ ਨੂੰ ਤਰੀਕੇ ਦੇ ਨਾਲ ਜਵਾਬ ਦਿੱਤਾ ਕਹਿਣ ਲੱਗੇ ਤੂੰ ਵਿਦਿਆ ਪੜ੍ਹ ਕੇ ਹੁਣ ਮਿਸਾਲ ਫੜ ਲਈ ਹੈ ਤੂੰ ਕਹਿੰਦਾ ਮੇਰੇ ਕੋਲ ਹੀ ਗਿਆਨ ਹੈ ਮੇਰੇ ਕੋਲ ਹੀ ਇਲਮ ਹੈ ਮੇਰੇ ਕੋਲ ਆ ਕੇ ਤੁਸੀਂ ਗਿਆਨ ਲੈ ਸਕਦੇ ਹੋ
ਆਪਰਣ ਕਰੋ ਪ੍ਰਕਾਸ਼ ਵਿਸਾਲ
ਗੁਰੂ ਮਹਾਰਾਜ ਕਹਿਣ ਲੱਗੇ ਠੀਕ ਹੈ ਜਿਹੜਾ ਤੇਰੇ ਕੋਲ ਗਿਆਨ ਦਾ ਚਾਨਣ ਹੈ ਸ਼ਾਸਤਰੀ ਗਿਆਨ ਤੇ ਇਹ ਚਾਨਣ ਤੇਰੇ ਕੋਲ ਜ਼ਰੂਰ ਹੈ ਇਹਦੇ ਨਾਲ ਤੂੰ ਦੂਜਿਆਂ ਨੂੰ ਗਿਆਨ ਦੇਣਾ ਦੂਜਿਆਂ ਨੂੰ ਸਮਝਾਉਣਾ ਦੂਜਿਆਂ ਨੂੰ ਰਾਹ ਦਿਖਾਉਣਾ ਹੈ
ਆਪ ਅੰਧੇਰੇ ਮੈਂ ਗਿਰ ਪਰੋ
ਸਤਿਗੁਰੂ ਕਹਿਣ ਲੱਗੇ ਤੈਨੂੰ ਪਤਾ ਦੀਵੇ ਥੱਲੇ ਹਨੇਰਾ ਹੁੰਦਾ ਜਿਹੜਾ ਆਦਮੀ ਦੀਵਾ ਫੜ ਕੇ ਤੁਰਦਾ ਨਾ ਰਾਤ ਨੂੰ ਉਹਨੂੰ ਆਪ ਨੂੰ ਨੀ ਅੱਗੇ ਦਿਸਦਾ ਤੇ ਉਹ ਆਪ ਸਗਾਂ ਹਨੇਰੇ ਵਿਚ ਡਿੱਗ ਪੈਂਦਾ ਠੋਕਰ ਖਾ ਕੇ ਦੂਜਿਆਂ ਨੂੰ ਚਾਨਣ ਕਰਦਾ ਰਹਿ ਜਾਂਦਾ ਹੈ
ਔਰਨ ਕਹੋ ਜਗਤ ਤੁਮ ਤਰੋ
ਉਹਨਾਂ ਨੂੰ ਆਖਦਾ ਵੀ ਤੁਸੀਂ ਆ ਧਰਮ ਕਰਮ ਕਰ ਲਓ ਤੁਸੀਂ ਸੰਸਾਰ ਤੋਂ ਤਰ ਜਾਵੋਗੇ
ਔਰ ਅਹੰਕਾਰ ਤੋਹੇ ਅਭਿਆਸ
ਤੇਰੇ ਮਨ ਦੇ ਵਿਚ ਅਹੰਕਾਰ ਹੈ ਤੇਰੇ ਪੈਰਾਂ ਵਿਚ ਡੂੰਘਾ ਖੱਡਾ ਪਟਿਆ ਹੋਇਆ ਲੋਕਾਂ ਨੂੰ ਗਿਆਨ ਦੇਣਾ ਤੇ ਆਪ ਉਸ ਹੰਕਾਰ ਦੇ ਡੂੰਘੇ ਖੱਡੇ ਵਿਚ ਡਿੱਗ ਰਿਹਾ ਹੈ
ਤ੍ਰਿਲੋਕੀ ਠਾਨੀ ਜੈਸੇ
ਏਡਾ ਵੱਡਾ ਹੰਕਾਰ ਪੈਦਾ ਹੋ ਗਿਆ ਜਿਵੇਂ ਤੂੰ ਤ੍ਰਿਲੋਕੀ ਨੂੰ ਜਿੱਤ ਲਿਆ ਹੋਵੇ ਤਿੰਨੇ ਲੋਕਾਂ ਤੇ ਜਿੱਤ ਹਾਸਲ ਕਰ ਲਈ ਹੋਵੇ
ਮਾਨਨ ਜੀਤੇ ਉਹ ਸਤਰ ਬਸਾਲਾ
ਕਥਾ ਦਾ ਸਮਾਂ ਸੰਪੂਰਨ ਹੋ ਚੁੱਕਿਆ ਹੈ ਇਸ ਲਈ ਹੁਣ ਜੋ ਅਗਲਾ ਪ੍ਰਸੰਗ ਹੈ ਅਗਲਾ ਜੋ ਪ੍ਰਸੰਗ ਸ਼ੁਰੂ ਹੋ ਰਿਹਾ ਹੈ ਉਹ ਗੁਰੂ ਮਹਾਰਾਜ ਇਸ ਪੰਡਿਤ ਨੂੰ ਕਹਿੰਦੇ ਨੇ ਤੂੰ ਇਹ ਖਿਆਲ ਕੀਤਾ ਕਿ ਮੈਂ ਆਪਣੀ ਵਿਦਿਆ ਦੇ ਬਲ ਦੇ ਨਾਲ ਸ਼ਾਸਤਰੀ ਗਿਆਨ ਦੇ ਬਲ ਦੇ ਨਾਲ ਸਾਰੀ ਦੁਨੀਆਂ ਤੇ ਜਿੱਤ ਪ੍ਰਾਪਤ ਕਰ ਲੈਣੀ ਹੈ ਪਰ ਤੈਨੂੰ ਪਤਾ ਹੈ